ਕਾਢ ਬੰਕਾ ਪਾਈ ਕਿਉਂ ਲੀਜੈ
ਕਿਉਂ ਲੀਜੈ ਕਿਉਂ ਲੀਜੈ ਗਾਢ ਬੰਕਾ ਪਾਈ ਕਿਉਂ ਲੀਜੈ
ਕਿਉਂ ਲੀਜੈ ਕਿਉਂ ਲੀਜੈ ਗਾਢ ਬੰਕਾ ਪਾਈ ਕਿਉਂ ਲੀਜੈ
ਕਿਉਂ ਲੀਜੈ ਕਿਉਂ ਲੀਜੈ ਗਾਢ ਬੰਕਾ ਪਾਈ ਕਿਉਂ ਲੀਜੈ
ਦੋ ਵਾਰ ਕੋਟ ਔਰ ਤੇਵਰ ਖਾਈ
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 ਕਿਉਂ ਲੀਜੈ ਕਿਉਂ ਲੀਜੈ ਗੱਡ ਬੰਕਾ ਪਾਈ ਕਿਉਂ ਲੀਜੈ
ਕਿਉਂ ਲੀਜੈ ਕਿਉਂ ਲੀਜੈ ਗੱਡ ਬੰਕਾ ਪਾਈ ਕਿਉਂ ਲੀਜੈ
ਦੋ ਵਾਰ ਕੋਟ ਔਰ ਤੇਵਰ ਖਾਈ
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 ਰਹਾਓ ਆ ਸ਼ਬਦ ਸੀ ਪੈਰੋਂ ਬਾਣੀ ਕਬੀਰ ਜੀਓ ਕੀ ਭਗਤਾਂ ਦੀ ਬਾਣੀ 'ਚੋਂ ਕਬੀਰ ਜੀਓ ਦਾ ਇਹ ਸ਼ਬਦ ਹੈ ਉਹਦੇ ਦਰਸ਼ਨ ਅਸੀਂ ਸ਼ਬਦ ਰਾਹੀਂ ਕਰ ਰਹੇ ਹਾਂ ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1162 ਪੇਜ 1162 ਔਰ ਰਹਾਉ ਦੀ ਤੁਕ ਸੰਗਤ ਨਾਲ ਰਲ ਕੇ ਪੜ੍ਹੀ ਔਰ ਸ਼ਬਦ ਵੀ ਰਹਾਉ ਦੀ ਤੁਕ ਤੋਂ ਹੀ ਸ਼ੁਰੂ ਹੁੰਦਾ ਹੈ ਇਹ ਸ਼ਬਦ ਐਸਾ ਹੈ ਜੇ ਨਾ ਸਮਝਾਂਗੇ ਕੱਖ ਪੱਲੇ ਨਹੀਂ ਪੈਣਾ ਪਹਿਲਾਂ ਸੰਗਤ ਨਾਲ ਰਲ ਕੇ ਅਸੀਂ ਸਾਰਾ ਸ਼ਬਦ ਤੋੜੇ ਦੀਆਂ ਤੁਕਾਂ ਤੱਕ ਸਾਰੇ ਰਲ ਕੇ ਗਾਵਾਂਗੇ ਉੱਥੋਂ ਬਾਅਦ ਫਿਰ ਆਪਣੀ ਮੱਤ ਪਿੱਛੇ ਰੱਖ ਕੇ ਐਡਾ ਡੂੰਘਾ ਸ਼ਬਦ ਹੈ ਉਹ ਫਿਰ ਸ਼ਬਦਾਂ ਨਾਲ ਹੀ ਖੁੱਲ੍ਹ ਸਕਦਾ ਹੈ ਕਿਉਂਕਿ ਜਿਸ ਲੈਵਲ 'ਤੇ ਭਗਤ ਕਬੀਰ ਜੀ ਬੋਲ ਰਹੇ ਨੇ ਉਹ ਲੈਵਲ ਹੈ ਜਿਹੜਾ ਮੁਹੱਲਿਆਂ ਤੋਂ ਬਾਅਦ ਬਾਣੀ ਭਗਤ ਕਬੀਰ ਜੀ ਦੀ ਆਉਂਦੀ ਹੈ ਹਮੇਸ਼ਾ ਉਹਦੇ ਸ਼ਬਦ ਆਉਂਦੇ ਹੈ ਉੱਥੋਂ ਬਾਅਦ ਫਿਰ ਬਾਕੀ ਭਗਤਾਂ ਜੀ ਦੇ ਆਉਂਦੇ ਹਨ ਲੇਕਿਨ ਐਡੀ ਚੜ੍ਹਾਈ ਹੈ ਜੀ ਇਸ ਭਗਤ ਦੀ ਅਸੀਂ ਰਹਾਉ ਦੀ ਤੁਕ ਪਹਿਲਾਂ ਖੋਲ੍ਹਾਂਗੇ ਉੱਥੋਂ ਬਾਅਦ ਸਾਰਾ ਸ਼ਬਦ ਫਿਰ ਪੜ੍ਹਾਂਗੇ ਇਹ ਐਸਾ ਸ਼ਬਦ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁਰਾਣੇ ਵੇਲੇ ਕਬੀਰ ਸਾਹਿਬ ਵੇਲੇ ਦੀ ਗੱਲ ਕਬੀਰ ਸਾਹਿਬ ਥੋੜ੍ਹਾ ਜਿਹਾ ਦੱਸਦੀ ਅਸੀਂ ਕਿ ਕਬੀਰ ਸਾਹਿਬ 120 ਸਾਲ ਦੇ ਸੀ ਔਰ ਗੁਰੂ ਨਾਨਕ ਉਸ ਵੇਲੇ ਚੜ੍ਹਦੀ ਜਵਾਨੀ 'ਚ ਸੀ ਇੰਨਾ ਕੁ ਫਰਕ ਸਮਝ ਲਓ ਔਰ ਕਬੀਰ ਸਾਹਿਬ ਵੇਲੇ ਕਿਸ ਤਰ੍ਹਾਂ ਦੇ ਕਿਲ੍ਹੇ ਹੁੰਦੇ ਸੀ ਜਿਹੜੇ ਫਤਿਹ ਕਰਨੇ ਹੁੰਦੇ ਸੀ ਔਰ ਕਿਲ੍ਹੇ ਦੀ ਬਣਤਰ ਦੱਸੀ ਹੈ ਔਰ ਕਿਲ੍ਹਾ ਹੈ ਸਾਡਾ ਸਰੀਰ ਆ ਇਹਦੇ ਵਿੱਚ ਹੀ ਸਭ ਕੁਛ ਹੋਣਾ ਹੈ ਕਿਸ ਤਰ੍ਹਾਂ ਕਬੀਰ ਜੀ ਇਸ ਕਿਲ੍ਹੇ ਨੂੰ ਜਿੱਤ ਕੇ ਔਰ ਫਿਰ ਇਹਦੇ 'ਤੇ ਝੰਡਾ ਚਲਾਉਂਦੇ ਆ ਔਰ ਕਹਿੰਦੇ ਵੀ ਮੈਂ ਚੜ੍ਹ ਗਿਆ ਇਸ ਗੜ੍ਹ ਦੇ ਉੱਤੇ ਗੜ੍ਹ ਕਹਿੰਦੇ ਆ ਗੜ੍ਹ ਨੂੰ ਪੁਰਾਣੇ ਕਿਲ੍ਹੇ ਮਿੱਟੀ ਦੇ ਇੱਟਾਂ ਦੇ ਸਾਰੇ ਆਲੇ ਦੁਆਲੇ ਦੋਹਰਾ ਕਿਲ੍ਹਾ ਬਣਾ ਕੇ ਫਿਰ ਆਲੇ ਦੁਆਲੇ ਖਾਈਆਂ ਕੱਢਦੇ ਸੀ ਪਾਣੀ ਦੀਆਂ ਤਾਂ ਕਿ ਕੋਈ ਦੁਸ਼ਮਣੋਂ ਲੰਘ ਨਾ ਸਕੇ ਫਿਰ ਵੱਡਾ ਦਰਵਾਜ਼ਾ ਹੁੰਦਾ ਸੀ ਜਿਹੜਾ ਟੁੱਟ ਨਾ ਸਕੇ ਔਰ ਉਸ ਕਿਲ੍ਹੇ ਨੂੰ ਫਤਿਹ ਕਰਨਾ ਹੈ ਇਹ ਹੈ ਸਾਡਾ ਜਿਸਮ ਸਭ ਤੋਂ ਮੁਸ਼ਕਲ ਹੈ ਜੋ ਸਾਡਾ ਜਪ ਬਾਣੀ ਦਾ ਐਸਾ ਉਹ ਲਫਜ਼ ਹੈ ਜਿਹੜਾ ਇਰਤ ਠੀਕ ਵੜਦਾ ਹੈ ਮਨ ਜੀਤ ਜਗ ਜੀਤ ਜਿਹੜਾ ਮਨ ਨੂੰ ਜਿੱਤ ਗਿਆ ਆਪਣੇ ਨੂੰ ਇਸ ਕਿਲ੍ਹੇ ਨੂੰ ਜਿੱਤ ਸਕਦਾ ਹੈ ਅੰਦਰਲੇ ਨੂੰ ਉਹਨੇ ਦੁਨੀਆ ਫਤਿਹ ਕਰ ਲਈ ਸਮਝ ਲਓ ਜਿਨ੍ਹਾਂ ਨੇ ਸਾਰੀ ਦੁਨੀਆ ਫਤਿਹ ਕੀਤੀ ਹੈ ਔਰ ਸਾਰਾ ਅਲੈਗਜ਼ੈਂਡਰਾ ਦੀ ਗ੍ਰੇਟ ਸਿਕੰਦਰ ਆਦਮ ਨਾਲ ਚੜ੍ਹਿਆ ਜੋ ਸਾਰੀ ਦੁਨੀਆ ਫਤਿਹ ਕਰਦਾ। ਇੱਥੇ ਪੰਜਾਬ 'ਚ ਵੀ ਪੋਰਸ ਨਾਲ ਲੜਾਈ ਹੋਈ, ਫਿਰ ਉੱਥੋਂ ਉਹ ਵਾਪਸ ਗਿਆ। ਜਿਸ ਵੇਲੇ ਵਾਪਸ ਗਿਆ ਅਤੇ ਉਹਦਾ ਜਿਹੜਾ ਟੀਚਰ ਸੀ, ਰਹਿਵਰ ਸੀ, ਗੁਰੂ ਸੀ, ਉਹ ਧੁੱਪੇ ਬੈਠਾ ਸੀ ਅਤੇ ਉਹ ਸਿਕੰਦਰ ਘੋੜੇ 'ਤੇ ਚੜ੍ਹ ਕੇ ਆਣ ਕੇ ਆਪਣੇ ਗੁਰੂ ਨੂੰ ਮਿਲਣ ਗਿਆ ਅਤੇ ਉਹਦੀ ਸੂਰਜ ਦੀ ਛਾਂ ਪੈ ਗਈ ਉਸ ਫਕੀਰ 'ਤੇ। ਉਹ ਕਹਿੰਦਾ ਆਪਣੇ ਗੁਰੂ ਨੂੰ ਕਹਿੰਦਾ, ਜੀ ਮੈਂ ਸਾਰੀ ਦੁਨੀਆ ਫਤਿਹ ਕਰਕੇ ਆਇਆ, ਮੈਨੂੰ ਸ਼ਾਬਾਸ਼ ਦਿਓ, ਘੋੜੇ 'ਤੇ ਖੜ੍ਹਾ ਸੀ, ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ? ਕਹਿੰਦਾ ਜੇ ਤੂੰ ਕਰ ਮੇਰੇ ਲਈ ਕਰ ਸਕਦਾ ਤਾਂ ਘੋੜਾ ਗਾਂਹ ਲੈ ਜਾ, ਮੈਨੂੰ ਧੁੱਪ ਸੇਕਣ ਦੇ। ਇੰਨੇ ਬੇਪਰਵਾਹ ਹੁੰਦੇ, ਲੇਕਿਨ ਉਹਨੂੰ ਐਸੀ ਸੱਟ ਲੱਗੀ। ਫਿਰ ਅਖੀਰ 'ਤੇ ਜਦੋਂ ਉਹ ਮਰਿਆ, ਉਹਦਾ ਹੁਕਮ ਸੀ ਵੀ ਸਭ ਤੋਂ ਪਹਿਲਾਂ ਮੇਰੀਆਂ ਸਾਰੀਆਂ ਫੌਜਾਂ ਹੋਣ, ਜਿਹੜਾ ਵੀ ਜਲੂਸ ਨਿਕਲਣਾ ਮੇਰੀ ਲੋਥ ਦਾ, ਉੱਥੋਂ ਬਾਅਦ ਮੈਂ ਇੰਨੇ ਇੰਨੇ ਕਿਲ੍ਹੇ ਫਤਿਹ ਕੀਤੇ, ਇੰਨੀ ਦੁਨੀਆ ਫਤਿਹ ਕੀਤੀ, ਔਰ ਸਾਰਾ ਖਜ਼ਾਨਾ ਫਿਰ ਅਗਾਂਹ ਹੋਵੇ ਸਾਰਾ ਜਾਂਦਾ, ਸਭ ਫੌਜਾਂ ਸਾਰਾ। ਅਖੀਰ 'ਤੇ ਮੇਰਾ ਜਿਹੜਾ ਬਵਾਨ ਬਣਾਓ ਉਹ ਐਸਾ ਬਣਾਓ ਵੀ ਮੇਰੇ ਦੋਨੋਂ ਹੱਥ ਕਫਨ ਤੋਂ ਬਾਹਰ ਐਂ ਦੱਸਣ ਵੀ ਮੈਂ ਕੱਖ ਨਹੀਂ ਲਿਜਾ ਰਿਹਾ ਦੁਨੀਆ ਤੋਂ। ਦੋਨੋਂ ਕਹਿੰਦੇ ਹੁੰਦੇ ਨਾ, ਸਿਕੰਦਰ ਜਬ ਗਿਆ ਸਾ ਦੁਨੀਆ ਤੋਂ, ਦੋਨੋਂ ਹੀ ਹੱਥ ਖਾਲੀ ਬਾਹਰ ਕਫਨ 'ਚ ਨਿਕਲੇ। ਐਡਾ ਵੱਡਾ ਆਦਮੀ ਸੀ, ਲੇਕਿਨ ਫਕੀਰ ਉਹਦਾ ਗੁਰੂ ਐਸਾ ਸੀ, ਉਹਨੇ ਚੋਟ ਮਾਰੀ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਕਹਿੰਦਾ ਕਾਸ਼ ਮੈਂ ਸਿਕੰਦਰ ਨਾ ਹੁੰਦਾ ਤਾਂ ਇਹੋ ਜਿਹਾ। ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ, ਦਰਬਾਰ ਉੱਪਰ ਖਰਚ ਮੰਗਾਂ ਜਵੇ ਦੇ ਤਾਂ ਖਾਂ, ਦੀਵਾਨ ਏਕੋ ਕਲਮ ਏਕਾ ਹਮਾਂ ਤੁਮਾਂ ਮੇਲ। ਬਾਬਾ ਨਾਨਕ ਵੀ ਆਪਣੀ ਬਾਣੀ 'ਚ ਲਿਖਦਾ, ਐਡਾ ਬੇਪਰਵਾਹ ਉਹਦੇ ਸੱਟ ਵੱਜੀ, ਉਹਨੇ ਕਿਹਾ ਵੀ ਜਦੋਂ ਮੈਂ ਵਸੀਏ 'ਚ ਲਿਖਤਾ ਵੀ ਦੋਨੋਂ ਉਸੇ ਤਰ੍ਹਾਂ ਹੋ ਗਿਆ, ਔਰ ਬਾਅਦ 'ਚ ਉਹਦੇ ਦੋਨੋਂ ਹੱਥ ਖਾਲੀ ਕੱਖ ਨਹੀਂ ਲੱਗਿਆ। ਬੜੇ ਬੜੇ ਕਿਲ੍ਹੇ ਫਤਿਹ ਕੀਤੇ। ਆ ਕਬੀਰ ਭਗਤ ਆਪਣੇ ਅੰਦਰਲਾ ਕਿਲ੍ਹਾ ਫਤਿਹ ਕਰਨ ਲੱਗਾ ਹੈ, ਔਰ ਉਹ ਦੇਖੋ ਕਹਿੰਦਾ ਮੈਂ ਕਿੱਡਾ ਖੁਸ਼ਕਿਸਮਤ ਹੈ ਕਿ ਮੈਂ ਜਿਹੜਾ ਗੜ ਕਦੀ ਜਿੱਤਿਆ ਨਹੀਂ ਸੀ ਜਾਂਦਾ, ਉਹਨੂੰ ਮੈਂ ਜਿੱਤ ਕੇ ਜਾ ਰਿਹਾ ਹਾਂ ਅੰਦਰੋਂ। ਤੋਂ ਪਹਿਲਾ ਰਾਹੁਲ ਆਇਆ, ਗੜ ਕਹਿੰਦੇ ਹੈ ਕਿਲ੍ਹੇ ਨੂੰ, ਔਰ ਕਿਉਂ ਮੈਂ ਇਸ ਕਿਲ੍ਹੇ 'ਤੇ ਫਤਿਹ ਪਾਵਾਂ, ਔਰ ਬੰਕਾ ਹੈ, ਬੰਕਾ ਕਹਿੰਦੇ ਬੜਾ ਸੋਹਣਾ ਘਰ ਹੈ, ਜਿੱਦਾਂ ਲਾਲ ਕਿਲ੍ਹਾ ਬੜਾ ਸੁੰਦਰ ਬਣਾਇਆ ਇਹ ਸਾਰਾ। ਲੇਕਿਨ ਇਹ ਹੈ ਵੀ ਮਹਾਰਾਜ ਸੱਚਾਈ ਦੱਸਦੇ ਆ ਵੀ ਤੇਰਾ ਅੰਦਰਲਾ ਜਿਸਮ ਹੀ ਇੰਨਾ ਸੋਹਣਾ ਹੈ, ਐਡਾ ਵੱਡਾ ਕਿਲ੍ਹਾ ਹੈ, ਇਹਨੂੰ ਜਿੱਤ ਅੰਦਰ, ਔਰ ਇਹਦੇ ਵਿੱਚ ਦੇਖਿਓ ਕਿੰਨਾ ਕੁਛ ਹੈ, ਔਰ ਕਿਸ ਤਰ੍ਹਾਂ ਕਿਆ ਮਹਾਰਾਜ ਦਾ ਸ਼ਬਦ ਹੈ। ਔਰ ਇਸੇ ਕਰਕੇ ਅਸੀਂ ਸਾਰੀ ਕੌਮ ਨੂੰ ਵਾਸਤਾ ਪਾ ਰਹੇ ਹਾਂ ਕਿ ਖੰਡ ਪਾਠ ਬੰਦ ਕਰੋ, ਇਹੋ ਜਿਹੇ ਸ਼ਬਦਾਂ ਦਾ ਖੰਡ ਪਾਠ ਕਰ ਲਓ ਕਿ ਕਰੋ ਪਿਆਰ ਨਾ, ਪਰ ਭੋਗ ਦੀ ਲਿਮਿਟ ਨਾ ਰੱਖੋ, ਭਾਵੇਂ ਸਾਲ ਬਾਅਦ ਪਾਓ, ਵਾਰੀ ਵਾਰੀ ਆਪਣੇ ਹੌਲੀ ਹੌਲੀ ਬਾਣੀ ਪੜ੍ਹੋ, ਕੋਈ ਸਾਥ ਆਵੇ। ਲੇਕਿਨ ਆਹ ਹੁਣ ਸ਼ਬਦ ਐਡਾ ਹੈ ਜਿਹੜਾ ਕਿ ਸਮਝਣਾ ਬੜਾ, ਇਸੇ ਕਰਕੇ ਦੱਖਣੀ ਓਂਕਾਰ 'ਚ ਬਾਬਾ ਨਾਨਕ ਕਹਿੰਦਾ ਵੀ ਮੈਂ ਕਾਹਦੇ ਲਈ ਬਾਣੀ ਦਿੱਤੀ ਹੈ ਸਾਰੀ, ਪਹਿਲਾ ਪੈਗੰਬਰ ਔਲੀਆ ਸਾਡਾ ਕਹਿੰਦਾ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ, ਅੰਦਰ ਦੇ ਅੰਦਰ ਉਹ ਸੱਚਾ ਖੜਾ ਕਰੇ, ਬਾਣੀ ਨੂੰ ਪੜ੍ਹੇ ਪਿਆਰ ਨਾਲ, ਪਰ ਬੁੱਝ ਮੇਜਰਿੰਗ ਸਟਿੱਕ ਰੱਖੇ ਵੀ ਮੈਂ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਬਾਬਾ ਨਾਨਕ ਹੀ ਲਿਖਦਾ। ਇਸ ਕਰਕੇ ਉਹ ਕਹਿੰਦੇ ਜਿੰਨੀ ਤੈਨੂੰ ਅਕਲ ਮਿਲੀ ਅਕਲ ਹੀ ਪੜ੍ਹ ਕੇ ਬੁੱਝੀਏ। ਔਰ ਬਾਬਾ ਨਾਨਕ ਅੱਗੇ ਅਖੀਰ 'ਤੇ ਐਸੀ ਚੋਟ ਲਾਉਂਦਾ ਜਿਹੜੀ ਸਿੱਖਾਂ ਨਾਲ ਖੰਡ ਪਾਠ ਕਰਕੇ ਨਿਗਾਈ ਜਾਂਦੀ, ਪਰ ਕਦੀ ਡਰਦੇ ਨਹੀਂ ਬਾਬੇ ਨਾਨਕ ਦੇ ਸ਼ਬਦ ਤੋਂ। ਅਖੀਰ 'ਤੇ ਲਿਖਿਆ ਹੈ ਪਹਿਲਾਂ ਲਿਖਿਆ ਅਕਲੀ ਪੜ੍ਹ ਕੇ ਬੁੱਝੀਏ, ਫਿਰ ਕਹਿੰਦੇ ਹੋਰ ਗੱਲਾਂ ਸ਼ੈਤਾਨ, ਸ਼ੈਤਾਨ ਹੈ ਪਾਂਜਾ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸੀਂ ਲਈ ਆ ਰਹੇ ਹਾਂ ਇਸ ਲੜੀ ਦੇ ਵਿੱਚ। ਉਹ ਜਿਹੜੇ ਪੰਜ ਸਾਡੇ ਹੈ, ਪੰਜ ਸ਼ੈਤਾਨ ਨਹੀਂ ਤੇਰੇ ਮਗਰੋਂ ਲੱਥਣੇ, ਜੇ ਤੂੰ ਬਾਣੀ ਨੂੰ ਸਮਝੇਗਾ ਨਾ ਤਾਂ ਉਹ ਤੇਰੇ। ਹੁਣ ਸਾਰੀਆਂ ਫੋਰਸਿਸ ਸਾਡੇ ਅੰਦਰ ਹੈ, ਅਸੀਂ ਸਿੱਖੀ ਤਾਂ ਸਭ ਕੁਛ ਕਰੀ ਜਾਂਦੇ ਹਾਂ, ਪਰ ਇਹਨਾਂ ਪੰਜਾਂ ਦੀ ਨਹੀਂ ਪਰਵਾਹ ਕਰਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਐਡੀਆਂ ਐਡੀਆਂ ਵੱਡੀਆਂ ਇਹ ਤਾਕਤਾਂ ਅੰਦਰ ਹੈ ਲੇਕਿਨ ਆਪੋਜ਼ਿਟ ਫੋਰਸਿਸ ਹੈ। ਬੰਦੇ ਨੂੰ ਇਹ ਨਾਮ ਜਪਣ ਜਿੰਨਾ ਜਪਦੇ ਹੋ ਸਾਰਾ ਲੁੱਟ ਹੀ ਜਾਂਦੇ। ਅਸੀਂ ਪਿਛਲੀਆਂ ਸ਼ਬਦ ਗੋਸ਼ਟੀਆਂ 'ਚ ਇਹੋ ਚੀਜ਼ ਕਲੀਅਰ ਆ ਰਹੇ ਹਾਂ ਵੀ ਸਿੱਖ ਸੰਭਲਣ ਔਰ ਆਪਣੀ ਬਾਣੀ 'ਚ ਦੇਖੋ ਇਹਨਾਂ ਦਾ ਕਿੰਨਾ ਜ਼ਿਕਰ ਹੈ, ਇਹਨਾਂ 'ਤੇ ਕਾਬੂ ਪਾਉਣਾ ਅਸੀਂ ਤਾਂ ਕਿ ਅਸੀਂ ਸੁਖੀ ਹੋ ਸਕੀਏ ਅੰਦਰੋਂ। ਤੋ ਪਹਿਲਾਂ ਲਹਾਉ ਦੀ ਤੁੱਕ ਅਸੀਂ ਖੋਲ੍ਹਦੇ ਹਾਂ। ਕਿਉਂ ਲੀ ਜੈ ਕਿਉਂ ਲੀ ਜੈ ਗੜ ਬੰਕਾ ਭਾਈ, ਕਿਉਂ ਲੀ ਜੈ
ਕਿਉਂ ਲੀ ਜੈ ਕਿਉਂ ਲੀ ਜੈ ਗੜ ਬੰਕਾ ਭਾਈ ਕਿਉਂ ਲੀ ਜੈ।
ਧਿਆਨ ਰੱਖਿਓ ਭਾਈ ਲਫ਼ਜ਼ ਲਿਖ ਰਹੇ ਨੇ, ਬਨਾਰਸ ਦਾ ਰਹਿਣ ਵਾਲਾ ਹੋਵੇ ਔਰ ਭਈਆ ਲਿਖਦਾ ਆਪਣੇ ਪੈ ਕਈ ਸ਼ਬਦਾਂ 'ਚ ਬੋਲੋ ਭਈਆ ਰਾਮ ਕੀ ਦੁਹਾਈ। ਇੱਥੇ ਗੁਰਮੁਖੀ ਲਿਪੀ 'ਚ ਸਾਨੂੰ ਦੇ ਰਿਹਾ ਸ਼ਬਦ, ਬੜੀਆਂ ਚੀਜ਼ਾਂ ਜਿਹੜੀਆਂ ਗਾਹ ਜ਼ਮਾਨਾ ਸਮਝੇਗਾ ਵੀ ਇਹ। ਔਰ ਮੈਂ ਬਨਾਰਸ 'ਚ ਪੜ੍ਹਿਆ, ਉੱਥੇ ਰਿਹਾ, ਸਾਰਾ ਖੋਜ ਕੀਤੀ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਸ਼ਬਦ ਕਬੀਰ ਸਾਹਿਬ ਦੇ ਆ ਇੱਕ ਵੀ ਉਹਨਾਂ ਕੋਲ ਹੈ। ਸਾਰੀ ਦੁਨੀਆਂ 'ਚ ਮੈਂ ਜਾਣਾ ਉੱਥੇ ਕਬੀਰ ਪੰਥੀ ਬੜੇ ਕਹਤੇ ਸਰਦਾਰ ਜੀ ਜੀ ਜੋ ਤੋ ਆਪਣੇ ਸ਼ਬਦ ਕਬੀਰ ਸਾਹਿਬ ਕਾ ਗਾਇਆ ਜੋ ਤੋ ਹਮਾਰੇ ਹੈ ਹੀ ਨਹੀਂ। ਕਹਿੰਦੇ ਮੈਂ ਕਿਹਾ ਤੁਹਾਡੇ ਹੋ ਸਕਦਾ ਹੀ ਨਹੀਂ ਹੈ, ਇਹ ਗੁਰੂ ਨਾਨਕ ਇਹ ਐਸੀ ਕਿਰਪਾ ਹੈ ਵੀ ਜਿਹੜਾ ਸ਼ਬਦ ਪੰਜਾਬ ਗੁਰਮੁਖੀ ਲਿਪੀ 'ਚ ਆਇਆ ਹੈ ਔਰ ਕਬੀਰ ਜੀ ਦਾ ਸ਼ਬਦ ਹੈ ਔਰ ਉਹਦੇ 'ਤੇ ਉਹ ਭਾਈ ਲਿਖਦੇ ਨੇ। ਜਿੱਦਾਂ ਬਾਬਾ ਨਾਨਕ ਲਿਖਦਾ ਭਾਈ ਰੇ ਰਾਮ ਕਹੋ ਚਿੱਤ ਲਾਏ, ਤੋ ਭਾਈ ਭਾਈ ਲਫ਼ਜ਼ ਲਿਖਦਾ। ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਰਹਾਉ 'ਚ ਦੇਖਣੀਆਂ ਔਰ ਉਹਦੇ ਵਿੱਚ ਰਹਾਉ ਦੀ ਇਹ ਤੁੱਕ ਹੈ। ਕਿਉਂ ਲੀ ਜੈ ਕਿਉਂ ਲੀ ਜੈ ਗੜ ਬੰਕਾ ਭਾਈ ਕਿਉਂ ਲੀ ਜੈ
ਕਿਉਂ ਲੀ ਜੈ ਕਿਉਂ ਲੀ ਜੈ ਗੜ ਬੰਕਾ ਭਾਈ ਕਿਉਂ ਲੀ ਜੈ।
ਦੋ ਵਾਰ ਕੋਟ ਔਰ ਤੇ ਵਾਰ ਖਾਈ,
ਦੋ ਵਾਰ ਕੋਟ ਔਰ ਤੇ ਵਾਰ ਖਾਈ।
ਇੱਥੇ ਰਹਾਉ ਲਾਇਆ ਵੀ ਇਹ ਦੋਹਰਾ ਕਿਲ੍ਹਾ ਹੈ, ਅੰਦਰ ਇੱਕ ਖਾਸ ਕਿਲ੍ਹਾ ਜਿੱਥੇ ਬਾਹਰ ਦਾ ਕਿਲ੍ਹਾ ਜੇ ਫਤਿਹ ਹੋ ਜਾਏ ਤਾਂ ਬਾਦਸ਼ਾਹ ਦੇ ਬੱਚੇ ਹੋਰ ਸਾਰੇ ਅੰਦਰ ਸੇਫ ਕਿਲ੍ਹੇ 'ਚ ਵੜ ਜਾਂਦੇ ਸੀ। ਤੋ ਦੋਹਰਾ ਕਿਲ੍ਹਾ ਹੁੰਦਾ ਸੀ, ਇੱਕ ਬਾਹਰਲਾ ਕਿਲ੍ਹਾ ਅਤੇ ਇੱਕ ਅੰਦਰਲਾ ਕਿਲ੍ਹਾ। ਜਿਹੜਾ ਅੰਦਰਲਾ ਕਿਲ੍ਹਾ ਹੈ ਉਹ ਹੈ ਦੋਹਰਾ ਕਿਲ੍ਹਾ ਹੈ, ਦੋ ਵਾਰ ਕੋਟ ਕੋਟ ਕਹਿੰਦੇ ਕਿਲ੍ਹੇ ਨੂੰ, ਦੋਹਰਾ ਕਿਲ੍ਹਾ ਹੈ। ਜਿੱਦਾਂ ਤੁਸੀਂ ਪਟਿਆਲੇ ਵਾਲਾ ਕਿਲ੍ਹਾ ਦੇਖਿਆ ਹੋਣਾ, ਬਾਹਰ ਇੱਕ ਕਿਲ੍ਹਾ ਇੱਕ ਅੰਦਰ ਹੈ। ਇੱਦਾਂ ਬੜੇ ਬੜੇ ਪੁਰਾਣੇ ਕਿਲ੍ਹੇ ਦੋਹਰੇ ਹੁੰਦੇ ਸੀ ਵੀ ਜੇ ਬਾਹਰਲਾ ਵੀ ਫਤਿਹ ਹੋ ਜਾ ਤਾਂ ਅੰਦਰਲਾ ਅਸੀਂ ਬਚ ਸਕੀਏ। ਤੋ ਕਹਿੰਦੇ ਇਹਦੇ ਵੀ ਦੋ ਵਾਰ ਕੋਟ ਔਰ ਤੇਰੀ ਖਾਈ ਹੈ। ਆਮ ਦੇ ਇੱਕ ਖਾਈ ਹੁੰਦੀ ਵੱਡੀ ਸਾਰੀ ਬਾਹਰ ਪਾਣੀ ਦੀ ਭਰੀ, ਇਹ ਤੇਵਰ ਖਾਈ ਹੈ, ਤਿੰਨ ਖਾਈਆਂ। ਹੁਣ ਇੱਥੇ ਹੀ ਕਿੱਡਾ ਉੱਚਾ ਗਿਆਨ ਹੈ ਇਹ ਸਾਡੇ ਅੰਦਰ, ਕਿਸ ਤਰ੍ਹਾਂ ਸਾਨੂੰ ਕੀ ਪਤਾ ਲੱਗੇ ਵੀ ਇਹ ਦੋ ਸਾਡੇ ਜਿਸਮ 'ਚ ਕੀ ਚੀਜ਼ ਕੀ ਹੈ। ਦੋ ਤਿੰਨ ਅਤੇ ਦੋ ਪੰਜ, ਇਹ ਜਿਹੜੇ ਦੋ ਵਾਰ ਕੋਟ ਹੈ, ਦੋ ਦੁਸ਼ਮਣ ਔਰ ਤੇਵਰ ਖਾਈ ਹੈ, ਤਿੰਨ ਦੁਸ਼ਮਣ, ਤਿੰਨ ਅਤੇ ਦੋ ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ। ਉਹਨਾਂ ਨੂੰ ਜਿੱਤੋਗੇ ਤਾਂ ਕਿਤੇ ਜਾ ਕੇ ਅੰਦਰ ਇਸ ਕਿਲ੍ਹੇ 'ਤੇ ਵੜ ਸਕੋਗੇ। ਦੇਖੋ ਕਿੱਡੀ ਡੂੰਘੀ ਚੀਜ਼ ਕਬੀਰ ਸਾਹਿਬ ਦੇ ਰਹੇ ਨੇ ਕਿ ਦੋ ਵਾਰ ਕੋਟ, ਦੋਹਰਾ ਕਿਲ੍ਹਾ ਕੀ ਹੈ, ਕਾਮ ਅਤੇ ਕ੍ਰੋਧ, ਤੇ ਵਾਰ ਖਾਈ ਕੀ ਹੈ, ਕ੍ਰੋਧ ਲੋਭ ਮੋਹ ਹੰਕਾਰ, ਤਿੰਨ ਕਰਕੇ ਰਹਾਉ ਸਾਫ਼ ਹੋ ਜਾਏਗਾ, ਸਾਰਾ ਸ਼ਬਦ ਸਾਫ਼ ਹੋ ਜਾਏਗਾ। ਆ ਹੁਣ ਉਸ ਲਿਆ ਜਾਣਾ, ਪਹਿਲਾਂ ਰਹਾਉ ਦਰਾਈਏ ਫਿਰ ਸਾਰਾ ਸ਼ਬਦ ਅਸੀਂ ਅਖੀਰ ਤੱਕ ਲਿਜਾਵਾਂਗੇ। ਸੰਗਤ ਦਾਸ ਪਹਿਲਾਂ ਬੋਲੇਗਾ ਫਿਰ ਰਹਾਉ, ਜੇ ਸਾਰੇ ਨਾਲ ਸੰਗਤ ਨਾਲ ਬੋਲਿਓ। ਪੈਰੋਂ ਬਾਣੀ ਭਗਤਾਂ ਕੀ, ਪੰਨਾ 1162 1162। ਕਿਉਂ ਲੀ ਜੈ ਕਿਉਂ ਲੀ ਜੈ ਗੜ ਬੰਕਾ ਭਾਈ ਕਿਉਂ ਲੀ ਜੈ
ਕਿਉਂ ਲੀ ਜੈ ਕਿਉਂ ਲੀ ਜੈ ਗੜ ਬੰਕਾ ਭਾਈ ਕਿਉਂ ਲੀ ਜੈ।
ਦੋ ਵਾਰ ਕੋਟ ਔਰ ਤੇ ਵਾਰ ਖਾਈ,
ਦੋ ਵਾਰ ਕੋਟ ਔਰ ਤੇ
ਆਰਤੀ ਵਰਖਾਈ,
ਦੋਵਰ ਕੋਟ ਆਰਤੀ ਵਰਖਾਈ,
ਰਹਾਉ ਕਿਉਂ ਲੀਜੈ ਕਿਉਂ ਲੀਜੈ, ਗੜ ਬੰਕਾ ਭਾਈ ਕਿਉਂ ਲੀਜੈ
ਕਿਉਂ ਲੀਜੈ ਕਿਉਂ ਲੀਜੈ, ਗੜ ਬੰਕਾ ਭਾਈ ਕਿਉਂ ਲੀਜੈ।
ਪਾਂਚ ਪਚੀਸ ਮੋਹ ਮਦ ਮਤ ਸਾਰ,
ਪਾਂਚ ਪਚੀਸ ਮੋਹ ਮਦ ਮਤ ਸਾਰ,
ਆਡੀ ਪਰ ਬਲ ਮਾਇਆ,
ਆਡੀ ਪਰ ਬਲ ਮਾਇਆ।
ਪਾਂਚ ਪਚੀਸ ਮੋਹ ਮਦ ਮਤ ਸਾਰ,
ਪਾਂਚ ਪਚੀਸ ਮੋਹ ਮਦ ਮਤ ਸਾਰ,
ਆਡੀ ਪਰ ਬਲ ਮਾਇਆ,
ਆਡੀ ਪਰ ਬਲ ਮਾਇਆ।
ਜਨ ਗਰੀਬ ਕੋ ਜੋਰ ਨ ਪਹੁੰਚੈ,
ਜਨ ਗਰੀਬ ਕੋ ਜੋਰ ਨ ਪਹੁੰਚੈ,
ਜਨ ਗਰੀਬ ਕੋ ਜੋਰ ਨ ਪਹੁੰਚੈ,
ਜਨ ਗਰੀਬ ਕੋ ਜੋਰ ਨ ਪਹੁੰਚੈ।
ਕਹਾਂ ਕਰੂੰ ਰਗੁਰਾਇਆ,
ਕਹਾਂ ਕਰੂੰ ਰਗੁਰਾਇਆ,
ਕਹਾਂ ਕਰੂੰ ਰਗੁਰਾਇਆ,
ਕਹਾਂ ਕਰੂੰ ਰਗੁਰਾਇਆ।
ਇੱਕ ਆ ਗਿਆ, ਇਹ ਲਾਈਨਾਂ ਇਕੱਠੀਆਂ ਪੜ੍ਹਨੀਆਂ, ਇੱਕ ਤੋਂ ਬਾਅਦ ਅਸੀਂ ਹੁਣ ਰਹਾਉ ਦੁਹਰਾਵਾਂਗੇ। ਕਿਉਂ ਲੀਜੈ ਕਿਉਂ ਲੀਜੈ, ਗੜ ਬੰਕਾ ਭਾਈ ਕਿਉਂ ਲੀਜੈ,
ਕਿਉਂ ਲੀਜੈ ਕਿਉਂ ਲੀਜੈ, ਗੜ ਬੰਕਾ ਭਾਈ ਕਿਉਂ ਲੀਜੈ,
ਕਿਉਂ ਲੀਜੈ ਕਿਉਂ ਲੀਜੈ, ਗੜ ਬੰਕਾ ਭਾਈ ਕਿਉਂ ਲੀਜੈ,
ਕਿਉਂ ਲੀਜੈ ਕਿਉਂ ਲੀਜੈ, ਗੜ ਬੰਕਾ ਭਾਈ ਕਿਉਂ ਲੀਜੈ।
ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ,
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 ਪਾਪ ਪੁੰਨ ਦਰਵਾਜਾ,
ਪਾਪ ਪੁੰਨ ਦਰਵਾਜਾ,
ਪਾਪ ਪੁੰਨ ਦਰਵਾਜਾ,
ਪਾਪ ਪੁੰਨ ਦਰਵਾਜਾ।
ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਮਹਿ,
ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਮਹਿ,
ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਮਹਿ,
ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਮਹਿ।
ਮਨ ਮਾਵਾਸੀ ਰਾਜਾ,
ਮਨ ਮਾਵਾਸੀ ਰਾਜਾ,
ਮਨ ਮਾਵਾਸੀ ਰਾਜਾ,
ਮਨ ਮਾਵਾਸੀ ਰਾਜਾ।
ਕਿਉਂ ਲੀਜੈ ਕਿਉਂ ਲੀਜੈ, ਗੜ ਬੰਕਾ ਭਾਈ ਕਿਉਂ ਲੀਜੈ,
ਕਿਉਂ ਲੀਜੈ ਕਿਉਂ ਲੀਜੈ, ਗੜ ਬੰਕਾ ਭਾਈ ਕਿਉਂ ਲੀਜੈ।
ਸਵਾਦ ਸਨਾ ਟੋਪ ਮਮਤਾ ਕੋ,
ਸਵਾਦ ਸਨਾ ਟੋਪ ਮਮਤਾ ਕੋ,
ਸਵਾਦ ਸਨਾ ਟੋਪ ਮਮਤਾ ਕੋ,
ਸਵਾਦ ਸੁਣਾ ਟੋਪ ਮਮਤਾ ਕੋ।
ਕੁਬੁੱਧੇ ਕਮਾਨ ਚੜਾਈ,
ਕੁਬੁੱਧੇ ਕਮਾਨ ਚੜਾਈ,
ਕੁਬੁੱਧੇ ਕਮਾਨ ਚੜਾਈ,
ਕੁਬੁੱਧੇ ਕਮਾਨ ਚੜਾਈ।
ਤਿਸ਼ਨਾ ਤੀਰ ਰਹੇ ਘੱਟ ਪੀਤਰੇ,
ਤਿਸ਼ਨਾ ਤੀਰ ਰਹੇ ਘੱਟ ਪੀਤਰੇ,
ਤਿਸ਼ਨਾ ਤੀਰ ਰਹੇ ਘੱਟ ਪੀਤਰੇ,
ਤਿਸ਼ਨਾ ਤੀਰ ਰਹੇ ਘੱਟ ਪੀਤਰੇ।
ਇਉਂ ਗੱਡ ਲਿਓ ਨਾ ਜਾਈ,
ਇਉਂ ਗੱਡ ਲਿਓ ਨਾ ਜਾਈ,
ਇਉਂ ਗੱਡ ਲਿਓ ਨਾ ਜਾਈ,
ਇਉਂ ਗੱਡ ਲਿਓ ਨਾ ਜਾਈ।
ਕਿਉਂ ਲੀਜੈ ਕਿਉਂ ਲੀਜੈ, ਗੜ ਬੰਕਾ ਭਾਈ ਕਿਉਂ ਲੀਜੈ,
ਕਿਉਂ ਲੀਜੈ ਕਿਉਂ ਲੀਜੈ, ਗੜ ਬੰਕਾ ਭਾਈ ਕਿਉਂ ਜੈ
ਪ੍ਰੇਮ ਪਲੀਤਾ ਸੁਰਤੇ ਹਵਾਈ
ਪ੍ਰੇਮ ਪਲੀਤਾ ਸੁਰਤੇ ਹਵਾਈ
ਪ੍ਰੇਮ ਪਲੀਤਾ ਸੁਰਤੇ ਹਵਾਈ
ਪ੍ਰੇਮ ਪਲੀਤਾ ਸੁਰਤੇ ਹਵਾਈ
ਗੋਲਾ ਗਿਆਨ ਚਲਾਇਆ
ਗੋਲਾ ਗਿਆਨ ਚਲਾਇਆ
ਗੋਲਾ ਗਿਆਨ ਚਲਾਇਆ
ਗੋਲਾ ਗਿਆਨ ਚਲਾਇਆ
ਬ੍ਰਹਮ ਅਗਨੇ ਸਹਿਜੇ ਪਰ ਜਾਲੀ
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 ਏਕੇ ਚੋਟ ਸਜਾਇਆ
ਏਕੇ ਚੋਟ ਸਜਾਇਆ
ਇੱਕੇ ਚੋਟ ਸਜਾਇਆ
ਇੱਕੇ ਚੋਟ ਸਜਾਇਆ
ਕਿਉਂ ਲੀਜੈ ਕਿਉਂ ਲੀਜੈ ਗੜ੍ਹ ਬੰਕਾ ਭਾਈ ਕਿਉਂ ਲੀਜੈ
ਕਿਉਂ ਲੀਜੈ ਕਿਉਂ ਲੀਜੈ ਗੜ੍ਹ ਬੰਕਾ ਭਾਈ ਕਿਉਂ ਲੀਜੈ
ਸਤ ਸੰਤੋਖ ਲੈ ਲਰਨੇ ਲਾਗਾ
ਸੰਤ ਸੰਤੋਖ
ਲੈ ਲਰਨੇ ਲਾਗਾ
ਸਤ ਸੰਤੋਖ ਲੈ ਲਰਨੇ ਲਾਗਾ
ਸਤ ਸੰਤੋਖ ਲੈ ਲਰਨੇ ਲਾਗਾ
ਲੈ ਲਰਨੇ ਲਾਗਾ ਲੈ ਲਰਨੇ ਲਾਗਾ
ਲੈ ਲਰਨੇ ਲਾਗਾ ਲੈ ਲਰਨੇ ਲਾਗਾ
ਸਤ ਸੰਤੋਖ ਲੈ ਲਰਨੇ ਲਾਗਾ
ਸਤ ਸੰਤੋਖ ਲੈ ਲਰਨੇ ਲਾਗਾ
ਤੋਰੇ ਦੋਏ ਦਰਵਾਜਾ
ਤੋਰੇ ਦੋਏ ਦਰਵਾਜਾ
ਤੋਰੇ ਦੋਏ ਦਰਵਾਜਾ
ਤੋਰੇ ਦੋਏ ਦਰਵਾਜਾ
ਸਾਧ ਸੰਗਤੇ ਔਰ ਗੁਰ ਕੀ ਕਿਰਪਾ ਤੇ
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 ਪਕੜਿਓ ਗੜ ਕੋ ਰਾਜਾ
ਪਕੜਿਓ ਗੜ ਕੋ ਰਾਜਾ
ਪਕੜਿਓ ਗੜ ਕੋ ਰਾਜਾ
ਪਕੜਿਓ ਗੜ ਕੋ ਰਾਜਾ
ਕਿਉਂ ਲੀਜੈ ਕਿਉਂ ਲੀਜੈ ਗੜ ਬੰਕਾ ਭਾਈ ਕਿਉਂ ਲੀਜੈ
ਕਿਉਂ ਲੀਜੈ ਕਿਉਂ ਲੀਜੈ ਗੜ ਬੰਕਾ ਭਾਈ ਕਿਉਂ ਲੀਜੈ
ਭਾਗਵਤ ਪੀਰੇ ਸਖਤੇ ਸਿਮਰਨ ਕੀ ਭਾਗਵਤ ਪੀਰੇ
ਸਖਤੇ ਸਿਮਰਨ ਕੀ
ਭਾਗਵਤ ਪੀਰੇ ਸਖਤੇ ਸਿਮਰਨ ਕੀ ਭਾਗਵਤ ਪੀਰੇ ਸਖਤੇ
ਸਿਮਰਨ ਕੀ
ਕਟੀ ਕਾਲ ਭੈ ਫਾਸੀ
ਕਟੀ ਕਾਲ ਭੈ ਫਾਸੀ
ਕਟੀ ਕਾਲ ਭੈ ਫਾਸੀ
ਕਟੀ ਕਾਲ ਭੈ ਫਾਸੀ
ਦਾਸ ਕਮੀਰ ਚੜਿਓ ਗੜ ਉਪਰੇ
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 ਰਾਜ ਲਿਓ ਅਬਨਾਸੀ
ਰਾਜ ਲਿਓ ਅਬਨਾਸੀ
ਰਾਜ ਲਿਓ ਅਬਨਾਸੀ
ਰਾਜ ਲਿਓ ਅਬਨਾਸੀ
ਦੋ ਡੰਡੀਆਂ ਛੀਕਾ ਦੋ ਡੰਡੀਆਂ ਨਾਇਆ ਔਰ ਦੋ ਡੰਡੀਆਂ ਸਤਾਰਵਾਂ ਸ਼ਬਦ ਹੈ ਕਬੀਰ ਸਾਹਿਬ ਜੀ ਦਾ ਔਰ ਨੌਵਾਂ ਇਸੇ ਤਰ੍ਹਾਂ ਦਾ ਪਿਛਲੇ ਅੱਠ ਸ਼ਬਦ ਹੋਰ ਨੇ ਕਬੀਰ ਜੀ ਉਹਦੇ ਔਰ ਛੇਆਂ ਬੰਦਾਂ ਦਾ ਛੇਆਂ ਸਟੈਨਜ਼ਿਆਂ ਦੀ ਇਹ ਪੋਇਮ ਹੈ ਛੇਆਂ ਬੰਦਾਂ ਦਾ ਇਹ ਸ਼ਬਦ ਹੈ ਔਰ ਇਹ ਵੀ ਐਡੀਟਿੰਗ ਹੂ ਬਹੂ ਜਿਸ ਤਰ੍ਹਾਂ ਸਾਡੀ ਬਾਣੀ ਦੇ ਪਿੱਛੇ ਡੰਡੀਆਂ ਅਤੇ ਹਿੰਸੇ ਲਿਖੇ ਹੈ ਇਹ ਵੀ ਪੋਥੀ ਜਦੋਂ ਗਾਂ ਗੁਰੂਆਂ ਕੋਲ ਆਈ ਹੈ ਸਾਰੀ ਪਹਿਲੀ ਪੋਥੀ ਸਿੰਨੀ ਬਾਣੀ ਭਗਤ ਬਾਣੀ ਹੈ ਇਹ ਸਾਰੀ ਗੁਰੂ ਨਾਨਕ ਪਾਤਸ਼ਾਹ ਨਾਲ ਆਪ ਜਿਹਨਾਂ ਜਿਹਨਾਂ ਭਗਤਾਂ ਦੀ ਸਾਰੀ ਮਤਲਬ ਇਹ ਪੋਥੀ ਬਣਨ ਦਾ ਕੋਈ ਇਹ ਐਸੀ ਬਣੀ ਹੈ ਪੋਥੀ ਵੀ ਜਿਹਨੂੰ ਹੁਣ ਸਿਰਫ ਇੱਕੋ ਚੀਜ਼ ਅਸੀਂ ਕਹਿ ਸਕਦੇ ਹਾਂ ਕਿਉਂਕਿ ਸਾਰੀ ਬਾਣੀ ਸਤਿਗੁਰ ਕੀ ਬਾਣੀ ਹੈ ਸਤਿਗੁਰ ਸਾਰਿਆਂ ਦਾ ਸਾਂਝਾ ਹੈ ਉਹੀ ਗਿਆਨ ਭੇਜਦਾ ਹਰ ਇੱਕ ਨੂੰ, ਹਰ ਕੌਮ ਨੂੰ, ਹਰ ਰਹਿਬਰ ਨੂੰ। ਔਰ ਜਿਹੜੀ ਸ਼ਬਦ ਸਤਿਗੁਰਾਂ ਦੀ ਬਾਣੀ ਦੇ, ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਸਾਡੇ ਗੁਰੂ ਸਾਹਿਬਾਨ ਦੇ ਮੂੰਹਾਂ 'ਚੋਂ ਇਹ ਕਢਾਈ ਹੈ ਬਾਣੀ, ਇਹ ਸਤਿਗੁਰ ਦੀ ਹੈ ਜਿਹਦੀ ਦੇਹ ਨਹੀਂ ਹੈ ਔਰ ਉਹ ਸਦਾ ਸਦਾ ਹੈ। ਤੋ ਸਤਿਗੁਰ ਦੀ ਬਾਣੀ ਦਾ ਇਹ ਸ਼ਬਦ ਐਸਾ ਹੈ ਵੀ ਅਖੀਰ 'ਤੇ ਜਾ ਕੇ ਉਹ ਰਾਜ ਲੈ ਲਿਆ ਜਿਹਦੇ ਲਈ ਸਾਰੀ ਜਿੰਨੀ ਦੁਨੀਆ ਦੀਆਂ ਰਿਲੀਜੀਅਸ ਬੁੱਕਾਂ ਜਾਂ ਸਾਰੀਆਂ ਤਰਸ ਰਹੀਆਂ ਵੀ ਉਹ ਅਵਿਨਾਸ਼ੀ ਰਾਜ ਕੀ ਹੈ, ਉਹ ਸਤਿਗੁਰ ਦਾ ਹੀ ਰਾਜ ਹੈ। ਉਹ ਸਤਿਗੁਰ ਕਿੱਥੇ ਹੈ? ਸਤਿਗੁਰ ਕਿੰਗਡਮ ਆਫ ਗੋਡ 'ਚ ਹੈ, ਸਤਿਗੁਰ ਦਰਗਾਹ ਦੇ ਅੰਦਰ। ਉੱਥੇ ਸਤਿਗੁਰ ਬੈਠਾ ਹੈ ਜਿੱਥੇ ਨਾ ਪਾਣੀ ਹੈ, ਨਾ ਹਵਾ ਹੈ, ਨਾ ਬਰਸਾਤ ਹੈ, ਨਾ ਕੁਛ ਹੈ। ਕਬੀਰ ਸਾਹਿਬ ਸ਼ਬਦ ਲਿਖਦੇ ਤਾਂ ਵਸਿਓ, ਸਤਿਗੁਰ ਦਾ ਹੈੱਡਕੁਆਟਰ ਉਹ ਹੈ। ਉਹ ਕਿੱਥੇ ਹੈ? ਉਹ ਸਾਡਾ ਹਿਰਦਾ ਹੈ, ਅੰਦਰ ਹੀ ਸਭ ਕੁਛ ਆ ਜਾਣਾ ਹੈ, ਬਾਹਰ ਕੁਛ ਨਹੀਂ ਹੋਣਾ। ਇਹ ਸਭ ਕੁਛ ਕਿਲਾ ਜਿਹੜਾ ਦੇਖੋ ਮਨ ਜਿੱਤ ਲਿਆ ਅਤੇ ਮਹਾਰਾਜ ਕਹਿੰਦੇ ਰਾਜ ਲਿਓ ਅਵਿਨਾਸ਼ੀ। ਉਹ ਅਵਿਨਾਸ਼ੀ ਕੀ ਹੈ? ਸਤੇ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਸਤੇ ਗੁਰ ਮੇਰਾ ਸਦਾ ਹੁਣ ਰਾਜ ਲਿਓ ਅਵਿਨਾਸ਼ੀ ਹੀ। ਓਹ ਆਵੇ ਅਨਾਸ਼ ਨਹੀਂ ਹੁੰਦਾ ਕਦੀ ਵੀ, ਓਹ ਆਵੇ ਨਾਸੀ ਪੁਰਖ ਹੈ ਸਭ ਮੈਂ ਰਹਿਓ ਸੁਮਾਏ।
ਓਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿਉ ਅਮਾਏ।
ਅਵਿਨਾਸ਼ੀ ਰਾਜ ਉਹ ਹੈ ਜਿਹੜਾ ਸਦਾ ਸਦਾ ਹੈ। ਅਸੀਂ ਇਸ ਤੋੜੇ ਦੀਆਂ ਤੋਕਾਂ 'ਤੇ ਆਵਾਂਗੇ, ਫਿਰ ਇਸ ਰਾਜ ਨੂੰ ਖੋਲ੍ਹਾਂਗੇ ਵੀ ਕਿੱਥੇ ਤੱਕ ਕਬੀਰ ਸਾਹਿਬ ਪਹੁੰਚ ਕੇ ਉਸ ਕਿਲ੍ਹੇ 'ਤੇ ਜਾ ਕੇ ਫਿਰ ਝੰਡਾ ਗੱਡਦੇ ਆ। ਔਰ ਫਿਰ ਦਾਸ ਆਪਣੇ ਆਪ ਨੂੰ ਦਾਸ ਲਿਖਿਆ ਹੈ, ਕੋਈ ਮਹਾਂਪੁਰਖ ਨਹੀਂ ਲਿਖਿਆ, ਭਗਤ ਨਹੀਂ ਲਿਖਿਆ ਕੁਛ। ਔਰ ਦਾਸ ਦੇ ਸੱਸੇ ਨੂੰ ਔਂਕੜ ਹੈ, ਜਿੱਥੇ ਸੱਸੇ ਨੂੰ ਔਂਕੜ ਆ ਜੇ ਉਹ ਦੇਖੋ ਬਾਣੀ ਕਿਹਦੀ ਹੈ, ਅਤੇ ਕਬੀਰ ਸਾਹਿਬ ਦਾ ਹੈ ਪੈਰੋਂ ਰਾ। ਉਹ ਦਾਸ ਆਪ ਬਣਦੇ ਬਿਲਕੁਲ ਨਾਨਕ ਸਾਹਿਬ ਵਾਂਗੂ, ਸਾਡੀ ਬਾਣੀ ਦੀ ਬਣਤਰ ਵਾਂਗੂ, ਵੀ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ ਉੱਤੇ ਲਿਖਾਰੀ ਦੇਖੋ ਕਿਹੜਾ ਮਹੱਲਾ ਹੈ। ਜੇ ਨਾਨਕ ਛਾਪ ਚੱਲ ਰਹੀ ਹੈ ਅਤੇ ਮਹੱਲਾ ਤੀਜਾ, ਤਾਂ ਨਾਨਕ ਆਪਣੇ ਆਪ ਨੂੰ ਕਹਿ ਰਹੇ ਵੀ ਮੈਂ ਨਾਨਕ ਨੀਚ। ਉੱਪਰੇ ਰਾਜ ਲਿਓ ਅਵਿਨਾਸ਼ੀ, ਬਹੁਤ ਸਾਰੀਆਂ ਕੁੰਡੀਆਂ ਖੁੱਲਦੀਆਂ ਇਹਦੇ ਤੋਂ ਵੀ ਭਗਤਾਂ ਦੀ ਬਾਣੀ ਦੀ ਬਣਤਰ ਬਣਤਰ ਵੀ ਉਹੀ ਹੈ, ਉਹੀ ਉਹਨਾਂ ਦੇ ਟਿਕਾਣੇ। ਇਸ ਕਰਕੇ ਰਾਜ ਅਵਿਨਾਸ਼ੀ ਅਸੀਂ ਅਖੀਰ 'ਤੇ ਖੋਲ੍ਹਾਂਗੇ। ਆਓ ਪਹਿਲਾਂ ਸ਼ਬਦ ਸ਼ੁਰੂ ਤੋਂ ਲੈ ਲਈਏ। ਤੋ ਸ਼ਬਦ ਹੈ ਕਿ ਅਖੀਰ 'ਤੇ ਜਾ ਕੇ ਮਹਾਰਾਜ ਨੇ ਆਪਣਾ ਮਨ ਜਿੱਤ ਲਿਆ ਕਬੀਰ ਸਾਹਿਬ ਨਾਲ, ਔਰ ਉਸ ਰਾਜ 'ਤੇ ਬੈਠ ਗਏ ਔਰ ਅਵਿਨਾਸ਼ੀ ਸਦਾ ਲਈ ਜਿਉਂਦੇ ਹੋ ਗਏ। ਪੈਰੋਂ ਬਾਣੀ ਭਗਤਾਂ ਕੀ, ਪੰਨਾ 1162 ਅਸੀਂ ਪਹਿਲਾਂ ਅਸੀਂ ਰਹਾਉ ਦੁਰਾ ਦਿੰਦੇ ਹਾਂ ਔਰ ਅਸੀਂ ਖੋਲ ਚੁੱਕੇ ਹਾਂ। ਕਿਉਂ ਲੀ ਜੈ ਗੜ ਬੰਕਾ ਭਾਈ, ਕਿਉਂ ਲੀ ਜੈ
ਗੜ ਬੰਕਾ ਪਾਈ, ਕਿਉਂ ਲੀ ਜੈ।
ਹਰ ਇੱਕ ਨਾ ਆਪਣਾ ਆਪਣਾ ਅੰਦਰਲਾ ਕਿਲ੍ਹਾ ਫਤਿਹ ਕਰਨਾ, ਤਾਂ ਜਾ ਕੇ ਅੰਦਰਲੀ ਪ੍ਰਾਪਤੀ ਕੁਛ ਹੁੰਦੀ ਹੈ। ਇਨ ਚਿਕਰ ਅਸੀਂ ਇਹ ਚੀਜ਼ਾਂ ਸਮਝ ਕੇ ਆਪਣੇ ਆਪਣੇ 'ਤੇ ਪਾਠ ਕਰਨ ਲਈ ਨਹੀਂ ਹੈ ਇਹ ਐਰੇਡੇ ਸ਼ਬਦ, ਇਹ ਪੂਰਨ ਬ੍ਰਹਮ ਗਿਆਨ ਹੈ। ਕਬੀਰ ਸਾਹਿਬ ਆਪ ਲਿਖਦੇ, ਅਸੀਂ ਸਿੱਖਾਂ ਨਾਲ ਸਾਰੇ ਸ਼ਬਦ ਗੀਤਾਂ ਲਈ ਬਣਾਏ ਹੈ। ਬਾਣੀ ਮਨਾ ਕਰਦੀ ਹੈ, ਵਾਰਨਿੰਗ ਦਿੰਦੀ ਹੈ, ਲੋਕ ਕਹੇ ਜੇ ਗੀਤ ਹੈ ਜੇ ਤੋਂ ਬ੍ਰਹਮ ਵਿਚਾਰ ਗਾਓ, ਬਿਸ਼ੱਕ ਸਾਰੀ ਚੀਜ਼ ਹੈ ਲੇਕਿਨ ਬਾਣੀ ਦਾ ਕੋਈ ਵਿਚਲੀਆਂ ਇੰਸਟਰਕਸ਼ਨਾਂ ਹੈ। ਉਹ ਕਹਿੰਦੇ ਲੋਕ ਜਾਣੇ ਜੇ ਗੀਤ ਹੈ ਜੇ ਤੋ ਬ੍ਰਹਮ ਵਿਚਾਰ ਹੈ। ਗੀਤਾਂ ਗਾ ਕੇ ਜ਼ਿਆਦਾ ਅਸਰ ਹੁੰਦਾ, ਪਰ ਗਾਓ ਵੀ ਕੇ ਸਮਝ ਕੇ ਗਾਓ ਵੀ ਜੋ ਗਾ ਰਹੇ ਹੋ ਉਹਨੂੰ ਸਮਝ ਤਾਂ ਪਹਿਲਾਂ ਲਓ। ਜੇ ਨਹੀਂ ਵੀ ਸਮਝ ਆਉਂਦੀ ਕੋਸ਼ਿਸ਼ ਤਾਂ ਕਰੋ ਵੀ ਅਸੀਂ ਜਿਹੜਾ ਗਾਉਣਾ ਹੈ ਸਿਰਫ, ਕਿਉਂਕਿ ਸਾਡੇ ਬੜੇ ਬੜੀਆਂ ਧਨੰਤਰਾਂ ਨਾਲ ਆਪਣੀਆਂ ਕਿਤਾਬਾਂ ਲਿਖ ਦਿੱਤੀਆਂ ਬੜੇ ਬੜੇ ਭਾਈ ਸਾਹਿਬਾਂ ਨਾਲ ਵੀ ਬਾਣੀ 'ਚ ਪਾਰਸ ਕਲਾ ਹੈ। ਬਾਣੀ 'ਚ ਪਾਰਸ ਕਲਾ ਨਹੀਂ ਹੈ, ਪੜ੍ਹਾਈ ਨਾਲ ਨਹੀਂ ਕੁਛ ਵੀ ਹੋਣਾ, ਨਾ ਪਾਠਾਂ ਨਾ ਨਾ ਬਾਣੀ ਬਾਣੀ ਨੂੰ ਪੜ੍ਹਨ ਨਾਲ। ਜੇ ਅਸੀਂ ਸਮਝ ਕੇ ਪੜ੍ਹਾਂਗੇ ਕਿ ਬਾਣੀ ਦੇ ਵਿੱਚ ਕਿਹੜੀ ਕਲਾ ਹੈ, ਪਾਰਸ ਕਲਾ ਨਾਮ 'ਚ ਹੈ, ਬਾਣੀ 'ਚ ਗਿਆਨ ਕਲਾ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮੈਂ ਲਾ ਲਓ। ਗਿਆਨ ਗਿਆਨ ਨਾਲ ਗਿਆਨ ਹੈ, ਔਰ ਗਿਆਨ ਵੀ ਉਹ ਹੈ ਚਤੁਰਾਈ ਨਹੀਂ ਹੈ, ਗਿਆਨ ਹੈ ਅਨੁਭਵੀ ਗਿਆਨ, ਉੱਤੋਂ ਆਉਂਦਾ ਸੀ ਸਤਿਗੁਰੂ ਕੋਲੋਂ। ਹਰ ਪੁਰਖ ਦਾ ਗਿਆਨ ਭੇਜਿਆ ਗਾ ਭਗਤਾਂ ਗੁਰੂਆਂ ਭਗਤਾਂ ਨੂੰ ਆਇਆ, ਔਰ ਉਹਨਾਂ ਦੇ ਮੂੰਹ ਥਾਣੀ ਆ ਸ਼ਬਦ ਆਏ ਸਾਰੇ। ਸ਼ਬਦ ਹੈ ਬਿਲਕੁਲ ਚਿਪਸ ਆਫ ਦੀ ਸੇਮ ਬਲੋਕ, ਇੱਕੋ ਜਿਹੇ। ਦੇਖੋ ਕਿੱਦਾਂ ਰਹਾਓ, ਕਿੱਦਾਂ ਸਾਰਾ ਹੈ, ਥਾਂ ਸਾਰੇ ਸਾਂਭੇ ਪਏ ਹੈ। ਤੋ ਇਸ ਕਰਕੇ ਐਡਾ ਸ਼ਬਦ ਹੈ ਵੀ ਸਭ ਤੋਂ ਪਹਿਲਾਂ ਰਹਾਓ ਅਸੀਂ ਸਾਫ਼ ਕਰ ਚੁੱਕੇ ਹਾਂ, ਔਰ ਰਹਾਓ ਦੇ ਵਿੱਚ ਇਹ ਕੰਮ ਅਸੀਂ ਆਪਣੇ ਅੰਦਰ ਕਰਨਾ, ਬਾਹਰ ਨਹੀਂ ਹੋਣਾ। ਸਤਿਗੁਰ ਨਾਲ ਔਰ ਸਭ ਰਾਜ ਰੂਪ ਜੋ ਕੁਛ ਚੇਂਜਸ ਆਉਣੀਆਂ ਸਾਡੇ ਅੰਦਰ ਆਉਣੀਆਂ ਹੈ, ਔਰ ਅੰਦਰਲੀਆਂ ਅਪੋਜਿਟ ਫੋਰਸ ਦੇ ਲਈ ਲਿਖੀਆਂ। ਇਸ ਕਰਕੇ ਪਹਿਲੀ ਸਤਰ ਅਸੀਂ ਰਹਾਓ ਤੋਂ ਬਾਅਦ ਚੱਲਦੇ ਹਾਂ। ਪਾਂਚ ਪਚੀਸ ਮੋਹ ਮਦ ਮਤ ਸਰ,
ਪਾਂਚ ਪਚੀਸ ਮੋਹ ਮਦ ਮਤ ਸਰ,
ਆਡੀ ਪਰ ਬਲ ਮਾਇਆ,
ਆਡੀ ਪਰ ਬਲ ਮਾਇਆ,
ਜਨ ਗਰੀਬ ਕੋ ਜੋਰ ਨਾ ਪਹੁੰਚੈ,
ਜਨ ਗਰੀਬ ਕੋ ਜੋਰ ਨਾ ਪਹੁੰਚੈ,
ਕਹਾ ਕਰੂੰ ਰਘੁ ਰਾਇਆ,
ਕਹਾਂ ਕਰੂੰ ਰਘੁ ਰਾਇਆ।
ਹੇ ਅਕਾਲ ਪੁਰਖ ਮੈਂ ਕੀ ਕਰਾਂ, ਮੇਰਾ ਤਾਂ ਜੋਰ ਨਹੀਂ ਹੈ। ਜਿਹੜੀਆਂ ਵੱਡੀਆਂ ਅਪੋਜਿਟ ਫੋਰਸ ਸਾਡੇ ਅੰਦਰ ਹੈ, ਔਰ ਇਹ ਕਾਮ ਕ੍ਰੋਧ ਡੋਭ ਮੋਹ ਹੰਕਾਰ ਅੱਗੇ ਆਸਾ ਮਨਸਾ ਤ੍ਰਿਸ਼ਨਾ ਪਤਾ ਨਹੀਂ ਕਿੰਨੀਆਂ ਕੇ ਗਾਮ, ਇਹਨਾਂ ਦੀਆਂ ਬ੍ਰਾਂਚਾਂ ਸਾਰੀਆਂ, ਪਰ ਇਹਨਾਂ ਦੀ ਸਾਰਿਆਂ ਦੀ ਮਾਂ ਮਾਇਆ ਹੈ। ਮਾਇਆ ਦੇ ਵਿੱਚੋਂ ਇਹ ਸਭ ਚੀਜ਼ਾਂ ਨਿਕਲਦੀਆਂ। ਮਾਇਆ ਆਡੀ ਪਰਬਲ ਮਾਇਆ, ਐਡੀ ਜ਼ਬਰਦਸਤ ਮਾਇਆ ਪਈ ਹੈ, ਔਰ ਮੈਂ ਅੰਦਰ ਆਪਣੇ ਵੱਢ ਨਹੀਂ ਸਕਦਾ ਨਾ, ਮੈਂ ਕੀ ਕਰਾਂ ਇਹ ਜਿਹੜੀਆਂ ਵੱਡੀਆਂ ਤਾਕਤਾਂ। ਮੇਰਾ ਗਰੀਬ ਦਾ ਜ਼ੋਰ ਨਹੀਂ ਪਹੁੰਚਦਾ। ਅਤੇ ਉਹ ਕਹਿੰਦੀ ਆ ਵੈ ਅੱਗੇ ਤਸ਼ਰੀਹ ਦਿੱਤੀ ਵੀ ਕਿਹੜੀਆਂ ਕਿਹੜੀਆਂ ਫੋਰਸੇ ਦਾ ਸਭ ਤੋਂ ਪਹਿਲਾ ਦੁਸ਼ਮਣ ਦੱਸਿਆ ਹੈ ਕਾਮ, ਔਰ ਕਾਮ ਦੇ ਮੰਮੇ ਨੂੰ ਔਂਕੜ ਦੇ ਗਏ ਖਾਸ ਪਹਿਲਾ ਦੁਸ਼ਮਣ। ਐਡਾ ਬਿਫੜਿਆ ਪਿਆ ਹਰ ਇੱਕ ਨੂੰ ਪਤਾ, ਅੱਜ ਕੱਲ੍ਹ ਤਾਂ ਸਕੂਲਾਂ ਕਾਲਜਾਂ 'ਚ ਲੜਕੀਆਂ ਨੂੰ ਵੀ ਪੜ੍ਹਾਉਂਦੇ ਆ ਭਾਈ, ਉਹਦਾ ਨਾਂ ਹੈ ਸੈਕਸ। ਆ ਕਈ ਰਸਾਲੇ ਵੀ ਨਿਕਲ ਰਹੇ, ਕਈ ਕੁਛ ਸਾਰਾ ਕੁਛ। ਆ ਦੇਖੋ ਤੇਰਾ ਕਾਮ ਮਹਾਰਾਜ ਹੁਣ ਦੱਸਣਗੇ ਕਾਮ ਕੀ ਹੈ। ਅਸੀਂ ਜਿਹੜੀਆਂ ਪੰਜ ਫੋਰਸਿਸ ਵੱਡੀਆਂ ਪਹਿਲਾਂ ਉਹ ਡਿਸਕਸ ਕਰਨੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਸਾਰੇ ਸ਼ਬਦਾਂ 'ਚ ਅਸੀਂ ਗਾਂ ਲਿਆ ਰਹੇ ਹਾਂ ਵੀ ਕਿਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਨੇ ਵੀ ਸਾਰਿਆਂ ਨੇ ਸ਼ਬਦ ਦਿੱਤੇ ਵੀ ਇਹਨਾਂ ਨੂੰ ਮੋਲੀ ਚੀਜ਼ਾਂ ਨਾ ਸਮਝੋ, ਅੰਦਰ ਤੇਰਾ ਸਭ ਕੁਛ ਲੁੱਟੀ ਜਾਂਦੇ ਜੋ ਤੂੰ ਕਰਦਾ ਕੰਮ, ਸਿੱਖੀ 'ਚ ਨਾਮ ਵੀ ਜਪਦਾ ਪਾਠ ਕਰਦਾ ਕੋਈ ਭਲੇ ਕੰਮ ਵੀ ਕਰਦਾ ਸਭ ਕੁਛ, ਪਰ ਇਹ ਲੁੱਟੀ ਜਾਣਗੇ। ਇਹੋ ਹੀ ਤਕੜੇ ਹੋ ਰਹੇ ਨੇ ਅੰਦਰ। ਇਹ ਜੇ ਮਰਨੇ ਹੈ ਤਾਂ ਸਿਰਫ ਨਾਮ ਜਪ ਕੇ ਹੀ ਮਰਨੇ ਹੈ। ਜਾਸ ਜਪਤ ਵਸ ਆਵੇਂ ਪੰਚਾ, ਗੁਰੂ ਅਰਜਨ ਪਾਤਸ਼ਾਹ ਦੀ ਤੁੱਕ ਹੈ, ਜਿਹੜਾ ਇੱਕ ਥਾਂ ਲਿਖ ਦਿੱਤਾ ਕਿਸੇ ਪਾਤਸ਼ਾਹੀ ਨਾ ਕਿਸੇ ਸਾਡੇ ਗੁਰੂ ਨਾ, ਉਹ ਇਕੁਏਸ਼ਨ ਹੈ, ਬਦਲੇਗੀ ਨਹੀਂ। ਜੇ ਵਸ ਆਉਣਗੇ ਤਾਂ ਜਾਸ ਜਪਤ ਵਸ ਆਵੇਂ ਪੰਚਾ, ਜਾਸ ਜਪਤ ਵਸੇ ਆਵੇਂ ਪੰਚਾ,
ਜਾਸ ਜਪਤ ਵਸ ਆਵੇਂ ਪੰਚਾ, ਜਾਸ ਜਪਤ ਵਸੇ ਆਵੇਂ ਪੰਚਾ।
ਮੇਰਾ ਹੀ ਜਿਹੜਾ ਕਾਮ ਹੈ ਇਹਨੂੰ ਸੈਕਸ ਕਿਹਾ ਹੈ। ਔਰ ਕਈ ਕਿਤਾਬਾਂ ਅਸੀਂ ਵੀ ਸਾਰੀ ਜ਼ਿੰਦਗੀ 'ਚ ਦੇਖੀਆਂ ਇਹਨਾਂ ਦੇਸਾਂ 'ਚ ਵੀ, ਉੱਧਰ ਵੀ ਸੈਲਫ ਕੰਟਰੋਲ ਕਿੱਦਾਂ ਹੋਵੇ, ਇਸ ਕਾਮ ਨੂੰ ਕਿੱਦਾਂ ਅਸੀਂ ਕਾਬੂ ਕਰੀਏ। ਇਹ ਜਿੱਡਾ ਵੱਡਾ ਬਾਣੀ 'ਚ ਇਹ ਆਉਂਦਾ ਹੈ ਵੀ ਇਹ ਸਭ ਤੋਂ ਪਹਿਲਾ ਦੁਸ਼ਮਣ ਬਿਫਰਿਆ ਪਿਆ ਹੈ ਅੰਦਰ। ਔਰ ਇਹ ਕਾਮ ਜੇ ਇਹਦੇ ਜਿੰਨੀ ਚੱਕਰ ਇਹਨੂੰ ਇਹਦੀ ਫੋਰਸ ਨਹੀਂ ਸਮਝਾਂਗੇ, ਅਸੀਂ ਇਹਨੂੰ ਮਾਰ ਨਹੀਂ ਸਕਾਂਗੇ। ਇਸ ਕਰਕੇ ਦੁਸ਼ਮਣ ਕੋਈ ਵੀ ਹੈ ਜਿਹੜਾ ਪਹਿਲਾਂ ਉਹਦੀ ਤਾਕਤ ਸਮਝੀ ਦੀ ਹੈ ਵੀ ਉਹ ਕਿੱਡਾ ਵੱਡਾ ਹੈ, ਫਿਰ ਉਹਦੇ ਉਪਾਅ ਕਰੀਦੇ ਹੈ ਸਾਰਾ। ਲੇਕਿਨ ਇਹ ਕਾਮ ਪਹਿਲੇ ਨੰਬਰ 'ਤੇ ਆਉਂਦਾ ਹੈ। ਔਰ ਐਡੀ ਵੱਡੀ ਸਾਡੀ ਲਾਈਟ ਆਫ ਏਸ਼ੀਆ ਦੀ ਇਹ ਘਾੜ ਹੈ ਰਿਸ਼ੀ ਮੁਨੀਆਂ ਦੀ, ਪੁਰਾਣਿਆਂ ਦੀ, ਕਿਸੇ ਮਜ਼ਹਬ 'ਚ ਇੰਨੀ ਡਿਟੇਲ ਨਾ ਕਿਸੇ ਰਿਲੀਜੀਅਸ ਬੁੱਕ 'ਚ ਇਹ ਚੀਜ਼ਾਂ ਮਿਲ ਸਕਦੀਆਂ ਹੈ। ਐਡੀਆਂ ਵੱਡੀਆਂ ਜਿਹੜੇ ਕਿ ਦੁਨੀਆ ਕਦਰਗਾਹ ਪਾਏਗੀ, ਕਿਉਂਕਿ ਇੱਕ ਗਿਆਨ ਗਾਂ ਗਿਆ ਨਹੀਂ ਹੱਲੀ। ਐਡਾ ਵੱਡਾ ਰਿਸ਼ੀਆਂ ਮੁਨੀਆਂ ਦੀ ਖੋਜ, ਉਹ ਕਾਮ ਇਹ ਸਾਰੇ ਪੰਜਾਂ ਸ਼ਤਾਨਾਂ 'ਚ ਸਭ ਤੋਂ ਵੱਡਾ ਸ਼ੈਤਾਨ ਹੈ। ਇਸ ਕਰਕੇ ਕਾਮ ਜਿਹਾ ਹੈ ਮੰਮੇ ਨੂੰ ਔਂਕੜ ਦਿੱਤਾ ਹੈ। ਕਾਮ ਐਡੀ ਵੱਡੀ ਫੋਰਸ ਹੈ, ਇਹਨਾਂ ਦੇ ਮੁਕਾਬਲੇ ਦੇ ਬਰਾਬਰ ਕੋਈ ਚੀਜ਼ ਐਸੀ ਕਰਨੀ ਚਾਹੀਦੀ ਖੜੀ। ਅਸੀਂ ਪਹਿਲਾਂ ਦੱਸ ਦਈਏ ਵੀ ਜਿਹੜੇ ਪੰਜ ਦੁਸ਼ਮਣ ਹੈ, ਬਾਣੀ 'ਚ ਸਾਫ਼ ਕਈ ਸ਼ਬਦਾਂ 'ਚ ਅਸੀਂ ਲਿਆਵਾਂਗੇ, ਐਨ ਸਾਫ਼ ਲਿਖਿਆ ਕਿ ਜੇ ਕਾਮ ਨੂੰ ਮਾਰਨਾ ਤਾਂ ਇਹਦੇ ਮੋੜੇ ਜਤ ਵਾਲਾ, ਜਤ ਸੈਲਫ ਕੰਟਰੋਲ, ਸੈਂਸਿਸ ਆਫ ਕੰਟਰੋਲ, ਕੰਟਰੋਲ ਆਪਣੀਆਂ ਸੈਂਸਿਸ 'ਤੇ, ਖਾਹਿਸ਼ਾਂ 'ਤੇ, ਕਾਮ ਹੀਟ 'ਤੇ, ਵੇਵਸ 'ਤੇ, ਸਾਰਾ ਜੋ ਤੈਨੂੰ ਕਾਮ ਉੱਠਦਾ ਹੈ ਪਜਾਰਾਂ 'ਤੇ, ਇਹਨਾਂ ਦੇ ਮੋਹਰੇ ਜਤ ਕਰ। ਔਰ ਜਪਜੀ ਸਾਹਿਬ ਸਾਰਾ ਖਤਮ ਕਰਕੇ ਐਡਾ ਵੱਡਾ ਗਿਆਨ ਅਖੀਰ 'ਤੇ ਫਿਰ ਇਲਾਜ ਦਿੰਦੇ ਹੈ। ਔਰ ਸਭ ਤੋਂ ਪਹਿਲਾ ਇਲਾਜ ਇਹੋ ਹੀ ਹੈ ਵੀ ਜਤ ਪਹਾਰਾ ਧੀਰਜ ਸੁਨਿਆ ਐਰਨ ਮਤ ਵੇਦ ਹਥਿਆਰ ਭੌਖਲਾ ਕੀ ਖੋਲਾਂਗੇ। ਪਰ ਪਹਿਲੇ ਨੰਬਰ 'ਤੇ ਕਾਮ ਦੇ ਬਰਾਬਰ ਕਹਿੰਦੇ ਜਤ ਖੜਾ ਕਰ, ਜ਼ਰਾ ਕੰਟਰੋਲ ਕਰਨਾ ਸਿੱਖ, ਐਵੇਂ ਨਾ ਇਹਦੇ 'ਚ ਵੇਹੀ ਚੱਲ ਫੜ ਕੇ ਸਾਰ ਦਿਨ ਆਪਣੀ ਤਾਕਤ ਨਾ ਗੁਆਈ ਜਾ। ਕਿਉਂਕਿ ਸ਼ਬਦ ਸਾਡੇ ਜਿਹੜੇ ਡਾਕਟਰਾਂ ਨੂੰ ਵੀ ਅਸੀਂ ਦੱਸਦੇ ਹਾਂ, ਕਹਿੰਦੇ ਭਾਈ ਸਾਹਿਬ ਜੀ ਤੁਹਾਡੀ ਬਾਣੀ ਮੈਂ ਐਲੇ ਦੇ ਵਿੱਚ ਵੱਡੇ ਵੱਡੇ ਡਾਕਟਰਾਂ ਨੂੰ ਤੁੱਕ ਸੁਣਾਈ ਭਈ ਏਕ ਨਿਮਕ ਸਵਾਦ ਕਾਰਨੇ ਕੋਟ ਦਿਵਸ ਦੁੱਖ ਪਾਵੈ। ਇੱਕ ਨਿਮਕ ਜਿੰਨਾ ਸਵਾਦ ਤੋਂ ਜਦੋਂ ਡਰੋਪ ਨਿਕਲਦਾ, ਡਿਸਚਾਰਜ ਹੁੰਦਾ, ਤੇਰੀ ਉਹ ਤਾਕਤ 100 ਦਿਨ ਵਾਪਸ ਨਹੀਂ ਆਉਂਦੀ ਅੰਦਰ ਜਿਸਮ ਦੇ। ਮੇਰੇ ਦੋਸਤ ਬੜੇ ਬੜੇ ਬਰਾ ਡਾਕਟਰ ਸਾਰੇ ਉਲਕਾ ਭਾਈ ਸਾਹਿਬ ਜੀ ਬਿਲਕੁਲ, ਸਾਡੀ ਡਾਕਟਰੀ ਵੀ ਇਹ ਕਹਿੰਦੀ ਵੀ ਐਡੀ ਕੀਮਤੀ ਚੀਜ਼ ਆ ਸਾਰੀ ਚੀਜ਼ ਆ, ਜੇ ਇੱਕ ਵਾਰੀ 3 ਮਹੀਨੇ ਅਤੇ 10 ਦਿਨ 100 ਦਿਨ ਤਾਕਤ ਨਹੀਂ ਵਾਪਸ ਆਉਂਦੀ, ਬਾਣੀ ਲਿਖੀ ਆ, ਸੂਰਜ ਢਲ ਜਾ ਕੋਈ ਢਲ ਜਾ ਸਾਡੀ ਬਾਣੀ ਦੀਆਂ ਤੁਕਾਂ ਸੱਚੀਆਂ ਵੈ। ਤੋ ਇੱਕ ਨਿਮਕ ਸਵਾਦ ਕਾਰਨੇ ਕੋਟ ਦਿਵਸ ਦੁੱਖ ਪਾਵੈ। ਔਰ ਇਹ ਹੈ ਵੀ ਘੜੀ ਮੋਹਤ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੈ। ਇਹ ਸਭ ਤੋਂ ਵੱਡਾ ਔਗਣ ਬਾਬੇ ਨਾਨਕ ਨਾਲ ਵੀ ਲਿਖਿਆ, ਔਗਣ ਛੋੜ ਗੁਣਾਂ ਕੋ ਧਾਵੋ ਕਰ ਔਗਣ ਪਛਤਾਈ ਜੀਓ। ਉਹਦਾ ਸਿਵਲਾਈਜ਼ ਬੋਲੀ ਚ ਹੈ ਸਾਰੀ ਚੀਜ਼ ਹੈ, ਲੇਕਿਨ ਖਾਸ ਦੱਸ ਰਹੇ ਹਾਂ ਵੀ ਨੌਜਵਾਨ ਵੀ ਸਾਰੇ ਅਸੀਂ ਇਸ ਗਿਆਨ ਤੋਂ ਵੱਖ ਹੋਈਏ ਵੀ ਮਹਾਰਾਜ ਨਾ ਵੀ ਇੱਕ ਨਿਮਕ ਸਵਾਦ ਕਰਨੇ ਮੈਂ ਕਿੱਡਾ ਕਿੱਡਾ ਕਮਜ਼ੋਰ ਬੰਦਾ ਹੈ ਵੀ ਇੱਕ ਸਵਾਦ ਮਾੜਾ ਜਿਹਾ ਲੈਣ ਨੂੰ, ਨਾਲੇ ਫਿਰ ਪਿੱਛੋਂ ਪਛਤਾਉਣਾ ਇੰਨਾ ਜਦ ਕੋ ਸਾਬ ਕੋਈ ਨਹੀਂ। ਘੜੀ ਮੋਹਤ ਰੰਗ ਮਾਣੇ ਬਹੁਤ ਬਹੁਤ ਪਛਤਾਵੈ। ਇਸ ਕਰਕੇ ਇਹ ਇਹ ਜਿਹੜਾ ਉਹ ਹੈ ਇਹ ਪਹਿਲਾ ਦੁਸ਼ਮਣ ਹੈ। ਔਰ ਇਹਦੇ ਨਾਂ ਬੰਦੇ ਦਾ ਔਰ ਮਹਾਰਾਜ ਨਾਲ ਖਾਸ ਲਿਖਤਾ ਬਾਬਾ ਨਾਨਕ ਲਿਖ ਰਿਹਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਸੁਹਾਗਾ ਕੰਚਨ ਢਾਲੈ। ਸੋਨਾ ਸੋਨਾ ਪਿਘਲਦਾ ਨਹੀਂ ਹੁੰਦਾ ਤੋ ਸੁਨਿਆਰਾ ਲਾਗੋ ਕਹਿੰਦਾ ਸੁੱਟ ਯਾਰ ਇਹਦੇ 'ਚ ਥੋੜ੍ਹਾ ਜਿਹਾ ਸੁਹਾਗਾ ਸੁੱਟ ਫਟ ਗਲ ਜਾਂਦਾ, ਇੱਦਾਂ ਸਰੀਰ ਗਲ ਰਹੇ। ਖਾਸ ਕਰਕੇ ਸਾਡੀ ਏਸ਼ੀਅਨ ਜਾਂ ਅਸੀਂ ਇੰਡੀਅਨ ਬਾਜਾਂਗੇ, ਆ ਜਿਹੜਾ ਵੈਸਟਰਨ ਹੈਮੀਸਫੀਅਰ ਹੈ ਇਹ ਕਾਮ ਔਰ ਡਰੱਗਸ ਦੇ ਵਿੱਚ ਗਲਿਆ ਪਿਆ ਹੈ। ਇਹ ਨਾਲ ਨਹੀਂ ਦੇਖਣਾ ਅਸੀਂ ਆਪਣੀ ਬਾਣੀ ਤਦੇ ਲਿਆ ਰਹੇ ਹਾਂ ਵੀ ਇਹ ਸਾਫ ਸਰੀਨ ਲਿਖੇ ਹੈ, ਐਡਾ ਵੱਡਾ ਦੁਸ਼ਮਣ ਹੈ, ਇਹ 'ਤੇ ਜ਼ਰਾ ਕੰਟਰੋਲ ਕਰਨਾ ਹੈ ਤੋ ਕਾਮ ਦੇ ਮੋੜੇ ਜਤ ਖੜਾ ਕਰਨਾ ਹੈ। ਅਗਲਾ ਕ੍ਰੋਧ ਹੈ ਐਡਾ ਵੱਡਾ, ਇਹਦੇ 'ਚ ਆਏਗਾ ਵੀ ਇਹ ਸਾਹ ਨਾਂਗੂ ਫੁੰਕਾਰੇ ਮਾਰ ਰਿਹਾ ਕ੍ਰੋਧ ਅੰਦਰ, ਕਾਮ 'ਤੇ ਕ੍ਰੋਧ। ਮੈਂ ਕਿੱਦਾਂ ਕਹਿਣਾ ਇਹਨਾਂ ਨੂੰ ਫਤਿਹ ਕਰਾਂ, ਸੋ ਜਿਹੜਾ ਕ੍ਰੋਧ ਹੈ ਇਹਦੇ ਅੱਗੇ ਪਤਾ ਕੀ ਖੜਾ ਕਰਨੀ ਹੈ? ਪਹਿਲਾਂ ਜੱਤ ਦੇ ਮੋਹਰੇ, ਕਾਮ ਦੇ ਮੋਹਰੇ ਜੱਤ, ਪਰ ਦੂਸਰੇ ਜਿਹੜਾ ਕ੍ਰੋਧ ਆਉਂਦਾ ਉਹਦੇ ਮੋਹਰੇ ਖੇਮਾ ਕਰਦੇ, ਮਾਫ਼ ਕਰਦੇ, ਔਰ ਫੋਰਗਿਵਨੈਸ ਇਜ਼ ਦੀ ਹਾਈਐਸਟ ਵਰਚੂ। ਕਿਸੇ ਨੂੰ ਖਿਮਾ ਕਰਨਾ ਸਾਡੀ ਬਾਣੀ 'ਚ ਸਭ ਤੋਂ ਵੱਡਾ ਸ਼ਿੰਗਾਰ ਹੈ ਭਗਤ ਦਾ, ਡੈਕੋਰੇਸ਼ਨ ਹੈ। ਜਿਸ ਭਗਤ ਕੋਲ ਖਿਮਾ ਹੈ, ਔਰ ਸਭ ਤੋਂ ਦੇਖੋ ਕੈਸਾ ਕ੍ਰਾਈਸਟ ਸਲੀਬ 'ਤੇ ਚਾੜ ਦਿੱਤਾ ਹੈ, ਪਰ ਆਪਣੇ ਗੌਰ ਨੂੰ ਕਹਿ ਰਿਹਾ ਹੈ ਫਾਦਰ ਇਹਨਾਂ ਨੂੰ ਬਖਸ਼ ਦੇਈ, ਅੱਜ ਇਹਨਾਂ ਨੇ ਮੈਨੂੰ ਸੂਲੀ 'ਤੇ ਚਾੜਿਆ ਹੈ, ਸਲੀਬ 'ਤੇ, ਇਹਨਾਂ ਨੂੰ ਬਖਸ਼ ਦੇਈ। ਵਾਦਾ ਹੀ ਕਿਉਂ? ਕਹਿੰਦੇ ਇਹਨਾਂ ਨੂੰ ਗਿਆਨ ਨਹੀਂ। ਆਵੇ ਗਿਆਨ, ਸਾਡੇ ਗਿਆਨ 'ਚ ਥਾਂ ਥਾਂ ਦੁਸ਼ਮਣ ਲਾਉਣਗੇ, ਉਹਨਾਂ ਦੇ ਮੁਕਾਬਲੇ 'ਤੇ ਚੀਜ਼ ਆਊਗਾ। ਖਿਮਾ, ਜੇ ਤੇਰੇ ਕਿਸੇ ਨਾਲ, ਔਰ ਚੈਰਿਟੀ ਬਿਗਿਨਸ ਐਟ ਹੋਮ, ਘਰ ਤੋਂ ਸ਼ੁਰੂ ਕਰ। ਸੱਸ ਨੂੰਹ ਨੂੰ ਮਾਫ਼ ਕਰੇ, ਸੱਸ ਨੂੰ ਮਾਫ਼ ਕਰੇ। ਘਰ 'ਚ ਕੋਈ ਫੈਮਿਲੀ ਦੇ ਵਿੱਚ ਉੱਧਰ ਉੱਧਰ ਕਰਦਾ ਸੀ, ਕਿਸੇ ਨੂੰ ਮਾਫ਼ ਕਰਨਾ ਨਹੀਂ ਸਿੱਖਣੇ, ਦਿਲ 'ਚ ਗੰਢ ਪਾ ਲੈਂਦੇ ਔਰ ਬਹਿਰ ਹੋ ਜਾਂਦਾ ਸਾਰਾ। ਅਸੀਂ ਘਰ 'ਚ ਹੀ ਮਾਫ਼ ਕਰਨਾ ਸਿੱਖ ਸਕਦੇ ਹਾਂ। ਇਸ ਕਰਕੇ ਸਾਰਾ ਪਹਿਲਾਂ ਘਰ 'ਚ ਮਾਫ਼ ਕਰੋ, ਪੁੱਤ ਪਿਓ ਨੂੰ ਮਾਫ਼ ਕਰੇ, ਪਿਓ ਪੁੱਤ ਗਲਤੀ ਤਾਂ ਕਰਨੀ ਹੈ। ਸਾਡੇ ਤਾਂ ਅੰਗਰੇਜ਼ੀ 'ਚ ਵੀ ਮੁਹਾਵਰਾ, ਟੂ ਐਰਰ ਇਜ਼ ਹਿਊਮਨ, ਹਿਊਮਨ ਬਣਿਆ ਹੀ ਗਲਤੀ ਦਾ ਪੁਤਲਾ ਹੈ ਸਾਰਾ। ਇੱਕ ਗਲਤੀ ਨਹੀਂ ਕਰਦਾ ਤਾਂ ਉਹ ਪੂਰਾ ਸਤਿਗੁਰੂ ਜਾਂ ਰੱਬ ਉਹ ਨਹੀਂ ਗਲਤੀ ਕਰਦਾ, ਸਾਰਿਆਂ ਨੇ ਗਲਤੀ ਕਰਨੀ ਹੈ। ਇੱਕ ਦੂਸਰੇ ਨੂੰ ਖਿਮਾ ਕਰ ਦੇਣਾ, ਉਹਦਾ ਗੁੱਸਾ ਠੰਡਾ ਹੋ ਜੂ। ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੀ ਘੁੰਮ, ਆਪ ਨੜੇ ਕਰ ਜਾ ਕੇ ਪੈਰ ਤਨਾ ਕੇ ਚੁੰਮ। ਔਰ ਫਿਰ ਲਿਖਿਆ ਵੀ ਫਰੀਦਾ ਮਨ ਮੈਦਾਨ ਕਰ, ਟਿੱਬੇ ਟੋਏ ਢਾਹਾ। ਇਹ ਜਿੰਨੀਆਂ ਵੀ ਕ੍ਰੋਧ, ਜਿੰਨਾ ਵੀ ਜਿਸ ਨੂੰ ਜੇ ਕ੍ਰੋਧ ਨੂੰ ਮਾਰਨਾ ਹੈ ਤਾਂ ਉਹਦੇ ਮੋਹਰੇ ਖਿਮਾ ਖੜਾ ਕਰੋ। ਹਮੇਸ਼ਾ ਹੀ ਕ੍ਰੋਧ ਆਉਂਦਾ ਹੈ, ਕਿਉਂਕਿ ਕ੍ਰੋਧ ਚੰਡਾਲ ਮਹਾਰਾਜ ਦੀ ਤੁੱਕ ਆਉਂਦੀ ਹੈ ਬਾਣੀ ਦੀ। ਅਸੀਂ ਬਾਹਰਲੇ ਧਿਆਨ ਨਹੀਂ ਦੇਣੀ, ਬਾਣੀ ਦੀ ਤੁੱਕ ਦੇਣੀ ਹੈ। ਕਹਿੰਦੇ ਜਿਨ ਉਹਨਾਂ ਆਸ ਦੁਆਸ ਨਾ ਭਿੱਟੀਐ, ਜਿਨ ਅੰਤਰੇ ਚ ਕ੍ਰੋਧ ਚੰਡਾਲ। ਚੰਡਾਲ ਉਹ ਹੁੰਦਾ ਜਿਹੜਾ ਮੁਰਦੇ ਸਾੜਦਾ, ਲੋਥਾਂ ਨੂੰ ਸਾੜਨ ਅੱਗ ਦਿੰਦਾ ਮੁਰਦਿਆਂ ਨੂੰ, ਉਹ ਚੰਡਾਲ ਉਹਨੂੰ ਕਹਿੰਦੇ ਆ। ਕਹਿੰਦੇ ਜਿਸ ਬੰਦੇ 'ਚ ਚੰਡਾਲ ਖੜਾ ਹੋ ਜਾਵੇ, ਉਹਦੇ ਲਾਗੇ ਨਾ ਜਾਓ, ਦੂ ਭੱਜ ਜਾਓ, ਕਿਉਂਕਿ ਉਹਦੇ ਅੰਦਰ ਚੰਡਾਲ ਆਇਆ। ਗੁਰੂ ਰਾਮਦਾਸ ਸਾਹਿਬ, ਉਹਨਾਂ ਆਸ ਦੁਆਸ ਨਾ ਭਿੱਟੀਏ, ਦਾ ਮਤਲਬ ਦੂਰ ਹੋ ਜਾਓ ਉੱਥੋਂ, ਕਿ ਅੰਤਰ ਕ੍ਰੋਧ ਚੰਡਾਲ। ਇਹ ਦੋ ਦੁਸ਼ਮਣ ਪਹਿਲੇ ਹੈ, ਲੇਕਿਨ ਕਾਬਰ ਨਾਨੀ ਬਾਣੀ 'ਚ ਲਿਖਿਆ ਜਿੰਨੇ ਜ਼ਬਰਦਸਤ ਦੁਸ਼ਮਣ ਹੈ ਇਹ ਪਹਿਲਾਂ ਇਹੋ ਮਰਨੇ। ਇਹਨਾਂ ਨੂੰ ਮਾਰਨਾ ਬੜਾ ਸੌਖਾ, ਲੇਕਿਨ ਜੋ ਜੋ ਪਿਛਲੇ ਦੁਸ਼ਮਣ ਹੁੰਦੇ ਜਾਣਗੇ ਉਹ ਪਤਲੇ ਹੁੰਦੇ ਜਾਣਗੇ, ਸਾਨੂੰ ਸਮਝ ਨਹੀਂ ਆਉਣੀ ਵੀ ਸਾਨੂੰ ਪੈ ਰਹੇ ਨੇ। ਲੋਭ ਹੈ, ਲਾਲਚ ਹੈ, ਮੋਹ ਹੈ, ਅਟੈਚਮੈਂਟ, ਉਹ ਅਖੀਰ 'ਤੇ ਜਾ ਕੇ ਈਗੋ ਆਉਂਦੀ ਹੈ ਆਪਣਾ, ਜਿਹੜਾ ਹਉਮੈ ਹੈ। ਤੋ ਜਿਹੜਾ ਕਾਮ ਕ੍ਰੋਧੇ ਪਹਿਲਾਂ ਹੈ, ਕਾਮੇ ਕ੍ਰੋਧੇ ਨਗਰ ਬਹੁ ਭਰਿਆ। ਰੋਜ਼ ਰਾਜ ਰਸ ਦਾ ਪਾਠ ਕਰਨਾ, ਰਾਤ ਨੂੰ ਕੀਰਤਨ ਸੋਲੇ ਦਾ, ਅਤੇ ਉਹ ਦੇਖਣਾ ਨਾ ਵੀ ਅਸੀਂ ਪਾਠ ਨਾ ਹੋ ਜਾਣ, ਬਸ ਕਾਮੇ ਕ੍ਰੋਧੇ ਨਗਰ ਬਹੁ ਭਰਿਆ। ਮਿਲੇ ਸਾਧੂ ਖੰਡਲ ਖੰਡਾ ਹੈ, ਅਸੀਂ ਪਿੱਛੇ ਨਿਬੇੜ ਆਏ ਹਾਂ ਇਸੇ ਚੀਜ਼, ਇਸੇ ਲੜੀ ਦੇ ਵਿੱਚ। ਇਸ ਪਹਿਲੇ ਜਿਹੜੇ ਦੋ ਦੁਸ਼ਮਣ ਹੈ ਇਹ ਬੜੇ ਭਿਆਨਕ ਹੈ, ਪਰ ਗੁਰੂ ਅਰਜਨ ਪਾਤਸ਼ਾਹ ਲਿਖਦੇ ਓਏ ਜੋ ਦੂਤ ਮੋਹੇ ਬਹੁਤ ਸੰਤਾਵੇਂ, ਅਤੇ ਭਿਆਨਕ ਪਿਆ। ਮੈਂ ਕਹਿੰਦਾ ਸੀ ਗੁਰੂ ਅਰਜਨ ਪਾਤਸ਼ਾਹ 16 ਸਾਲ ਦੀ ਉਮਰ 'ਚ ਗੱਦੀ 'ਤੇ ਬੈਠ ਕੇ ਗੁਰੂ ਨਾਨਕ ਜੀ ਦੇ, 16-11 'ਚ ਬੱਚਾ ਪੜ੍ਹਦਾ ਹੋਵੇ, ਜਵਾਨੀ ਭਰ ਦੇ ਵਿੱਚ ਸਾਡੇ ਗੁਰੂਆਂ ਨੇ ਚੀਜ਼ਾਂ ਵੱਸ ਕਰਕੇ ਦੱਸੀਆਂ। ਅਤੇ ਉਹ ਕਹਿੰਦੇ ਵੀ ਜਿਹੜਾ ਇਹ ਕਾਮ ਕਰੋ ਦੇ ਦੁਸ਼ਮਣ ਸਾਰੇ ਹੈ, ਇਹਨਾਂ ਦੇ ਅਗੇਂਸਟ ਆ ਫੋਰਸਿਸ ਖੜੀਆਂ ਕਰੋ। ਕਾਮ ਦੇ ਮੋਹਰੇ ਜੱਤ ਖੜਾ ਕਰੋ, ਕ੍ਰੋਧ ਦੇ ਮੋਹਰੇ ਖਿਮਾ ਕਰਨੀ ਸਿੱਖੋ ਕਿਸੇ ਨੂੰ। ਕਾਮ ਕ੍ਰੋਧ ਔਰ ਲੋਭ, ਲੋਭ ਹੈ ਲਾਲਚ, ਉਹਦੇ ਅੱਗੇ ਸੰਤੋਖ ਕਰੋ। ਐਡਾ ਲਾਲਚ ਨਾ ਵਧਾਈ ਚੱਲੋ, ਸੰਤੋਖ ਦਾ ਜੀਵਨ ਰੱਖੋ। ਕਾਮ ਕ੍ਰੋਧ ਲੋਭ ਸੰਤੋਖ ਹੋ ਗਿਆ, ਔਰ ਕਾਮ ਕ੍ਰੋਧ ਲੋਭ ਮੋਹ ਅਟੈਚਮੈਂਟ ਦੇ, ਜਿਹੜੀ ਮੋਹ ਹੈ ਬੱਚਿਆਂ ਦਾ ਪਿਆਰ ਨਹੀਂ ਹੈ, ਅਸੀਂ ਅਟੈਚ ਹੋ ਜਾਂਦੇ ਹਰ ਇੱਕ ਚੀਜ਼ ਦੇ ਨਾਲ, ਜਦੋਂ ਫਿਰ ਉਹ ਜਦ ਸਾਥੋਂ ਦੂਰ ਹੁੰਦੀ ਹੈ ਅਸੀਂ ਦੁਖੀ ਹੁੰਦੇ ਹਾਂ, ਅਟੈਚ ਹੋ ਜਾਂਦੇ, ਮਾਇਆ ਜਮ੍ਹਾਂ ਕਰਨਾ, ਬੈਂਕ ਬੈਲੈਂਸ ਵੱਧਦਾ ਜਾਂਦਾ, ਹੋਰ ਲਾਲਚ ਪਾਉਂਦਾ, ਜਦੋਂ ਬੈਂਕ ਫੇਲ ਹੋ ਜਾਂਦਾ ਉਦੋਂ ਉਹਦਾ ਵੀ ਹਾਰਟ ਫੇਲ ਹੋ ਜਾਂਦਾ, ਅਟੈਚ ਹੋ ਗਿਆ। ਔਰ ਬੈਂਕ ਰੈਪਸੀ ਸਾਰਾ ਮੋਹ ਦੀਆਂ ਤਾਰਾਂ ਸਭ ਮੇਲ ਬਾਕਸ 'ਚ ਚਿੱਠੀ ਆਈ ਸਾਰਾ ਪਹਿਲਾਂ ਦੇਖਦੇ ਹਾਂ ਵੀ ਕਿਤੇ ਕੋਈ ਸਾਡੀ ਬੈਂਕ ਰੈਪਸੀ ਮੋਹ ਅਟੈਚ ਹੋਏ ਹੈ। ਫੁਕਰ ਬੰਦਾ ਹੋਵੇ ਠੀਕ ਆ, ਹੱਥਾਂ ਦੀ ਮੈਲ ਆ, ਫਿਰ ਕਮਾ ਲਾਂਗੇ, ਹੋਰ ਕਰ ਲਾ, ਮੈਂ ਜਦ ਕਰ ਹੀ ਕੁਛ ਨਹੀਂ ਸਕਦਾ, ਜਦ ਬੈਂਕ ਹੀ ਸਹੁਰਾ ਫੇਲ ਹੋ ਗਿਆ, ਤੂੰ ਕਿਆ ਮੈਂ ਰੋਟੀਆਂ ਮੇਰੇ ਸਾਹਮਣੇ ਇੱਥੇ ਬੈਂਕ ਬੋਲਿਆ ਚੀਨੇ ਚਾਨੇ ਜਿੰਨੇ ਸੀ ਉਹ ਰੋਈ ਜਾਣ ਸਭ ਨਹੀਂ ਰਹਿੰਦਾ, ਠੀਕ ਹੈ, ਮੈਂ ਹੱਥਾਂ ਦੀ ਮੈਂ ਫਿਰ ਦਮ ਗਿਆ, ਫਿਰ ਕਰ ਲਾਂਗਾ, ਲੇਕਿਨ ਤੂੰ ਰੋ ਕੇ ਕਰ ਵੀ ਕੀ ਸਕਦਾ। ਇਸ ਕਰਕੇ ਇਹ ਜਿਹੜੀ ਅਟੈਚਮੈਂਟ ਆ, ਅਟੈਚ ਹੋ ਜਾਂਦੇ ਅਸੀਂ ਹਰ ਇੱਕ ਚੀਜ਼ ਨੂੰ, ਡੀਅਟੈਚ ਹੋਣਾ ਸਿੱਖਣਾ ਇਹਨਾਂ ਦੇ ਵਿੱਚ ਹੀ ਰਹਿ ਕੇ। ਆਹ ਮਹਾਰਾ ਤੂੰ ਪਹਿਲਾਂ ਕਾਮ ਦੇ ਮੋਹਰੇ ਜੱਤ ਖੜਾ ਕਰਨਾ, ਕਰੋਧ ਦੇ ਮੋਹਰੇ ਖਿਮਾ, ਔਰ ਕਰੋ ਲੋਭ ਦੇ ਮੋਹਰੇ ਲਾਲਚ ਦੇ ਮੋਹਰੇ ਸੰਤੋਖ। ਜੀਵਨ ਇੰਨਾ ਇੰਨਾ ਨਾ ਭਰੀ ਚਲੋ ਲਾਲਚ, ਇੰਨਾ ਅੱਜ ਕੱਲ੍ਹ ਇਹਨਾਂ ਦੇਸ਼ਾਂ 'ਚ ਉਹ ਨਿਆਣਿਆਂ ਦਾ ਮੋਹ ਇੰਨਾ ਉੱਧਰ ਅੱਜ ਸਾਰਾ, ਇੰਨੇ ਖੜਾਉਣੇ ਲਿਆ ਲਿਆ ਗਰਾਜ ਭਰ ਦਿੰਦੇ ਫੜ ਕੇ ਸਾਰਾ, ਉਹ ਹੇਠ ਉੱਤੇ ਜਦੋਂ ਫਿਰ ਬਦਲਣ ਲੱਗਦੇ ਫਿਰ ਕਹਿੰਦੇ ਯਾਰ ਕੀ ਕਰੀਏ, ਕਿਹੜੇ ਕਿੰਨੇ ਕੁ ਬਕਸੇ ਲਿਆਏ। ਉਹ ਠੀਕ ਸਾਡੇ ਵੇਲੇ ਤਾਂ ਇੱਕ ਗੁਡੀਰਾ ਹੁੰਦਾ ਸੀ ਨਿਆਣਾ, ਨਹੀਂ ਠੀਕ ਹੈ ਤੁਸੀਂ ਉਹਨਾਂ ਨੂੰ ਦੱਸ ਸਾਰੀ ਸੁਣ, ਪਰ ਇੰਨੇ ਦਿਨਾਂ ਵੀ ਕਰੀ ਚੱਲੋ ਵੀ ਉਹ ਸਾਂਭ ਹੀ ਨਾ ਜਾਣ ਮਗਰੋਂ। ਬਸ ਇਹ ਹੁੰਦੀਆਂ ਸਾਡੀਆਂ ਬਿਰਤੀਆਂ, ਬੰਦਾ ਸੌਖਾ ਨਹੀਂ ਰਹਿੰਦਾ, ਸਾਰਾ ਇੰਨੀਆਂ ਸੇਲਾਂ ਕਰੀ ਆਉਣੀਆਂ, ਫਿਰ ਉਹਨਾਂ ਨੂੰ ਮੋੜਨ ਵੀ ਜਾਣਾ, ਇਹ ਕਿਹੜੇ ਕਮਾਂ ਲੱਗੀਆਂ ਬੀਬੀਆਂ, ਸਹਿ ਲਵੇ ਭੱਜ ਕੇ ਰਾਤ ਨਹੀਂ ਸਵੇਰ ਸਵੇਰੇ ਪਹਿਲਾਂ, ਉਹ ਫਿਰ ਇੰਨੇ ਕੱਪੜੇ ਇੰਨੇ, ਇਹਨੂੰ ਕਹਿੰਦੇ ਹੈ ਵੀ ਇਹ ਸੰਤੋਖ ਦਾ ਜੀਵਨ ਨਹੀਂ, ਸੰਤੋਖ ਰੱਖ ਜਿੰਨਾ ਦਿੱਤਾ ਅਸੀਂ ਤਾਂ ਆਪ ਪਿੰਡਾਂ ਦਾ ਮੁਹਾਵਰਾ ਹੁੰਦਾ ਵੀ ਕੁੱਲੀ ਜੁੱਲੀ ਅਤੇ ਗੁੱਲੀ ਦਾ ਸਵਾਲ ਰੱਖੋ, ਕੁੱਲੀ ਰਹਿਣ ਸੋਹਣਾ ਘਰ ਹੋਵੇ, ਐਨ ਚੋਵੇ ਨਾ ਛੱਤ, ਕੁੱਲੀ ਜੁੱਲੀ ਰਜਾਈ ਵੀ ਤਕੜੀ ਸੋਹਣੀ ਹੋਵੇ, ਜਿਹੜੀ ਪੈਰਾਂ ਥੱਲੇ ਨੱਪ ਕੇ ਆ ਜਾਏ, ਲਫਾਫਾ ਬਣ ਜਾਏ, ਪਾਲਾ ਨਾ ਲੱਗੇ, ਇਹ ਨਾ ਵੀ ਮਰਜਾਈ ਐਸੀ ਹੋਵੇ ਅਤੇ ਪੈਰ ਹੀ ਨੰਗੇ ਰਹਿ ਜਾਣ, ਕੁੱਲੀ ਜੁੱਲੀ। ਔਰ ਅਗਲਾ ਆ ਗਿਆ ਗੁੱਲੀ, ਖਾਣਾ ਪੀਣਾ ਸੋਹਣਾ ਹੋਵੇ ਸਾਰਾ, ਹੁਣ ਕੱਢਦੇ ਡਾਕਟਰ ਵੀ ਔਰਗੈਨਿਕ ਫੂਡ ਵਾਲਾ ਔਰ ਨੈਚੁਰਲ ਚੀਜ਼ਾਂ ਲਾ ਰਹੇ ਨੇ ਵੀ, ਸਾਡੇ ਬਾਬੇ ਨੇ ਪਹਿਲਾਂ ਲਿਖਿਆ ਵੀ ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਤੇ ਆਇਆ, ਉਹਨੂੰ ਮੰਦੇ ਪੈਰ ਨਾ ਰੱਖਣ ਕਰ ਸੋ ਕਿਰਤ ਧਰਮ ਕਮਾਇਆ, ਉਹਨਾਂ ਦੁਨੀਆਂ ਤੋੜੇ ਬੰਧ ਨਾ ਥੋੜ੍ਹਾ ਨਹੀਂ ਜੀ ਬਹੁਤਾ ਖਾਇਆ, ਮੈਂ ਕਹਿਣ ਡਿਆ ਬਾਬੇ ਨੂੰ ਕੌਣ ਸੁਣਦਾ, ਬਹੁਤਾ ਕਿੱਥੇ ਸੰਤੋਖ, ਮੈਂ ਉਹ ਸੁਣਨਾ ਚਾਹੁੰਦਾ ਸੀ ਵੀ ਥੋੜ੍ਹਾ ਨਹੀਂ ਇਹ ਮਤਲਬ ਵੀ ਕਮਾਈ ਕਰਨੀ ਵੀ ਅਸੀਂ ਥੋੜ੍ਹਾ ਤੋਂ ਇਹ ਜਿਹੜੀਆਂ ਕੁੱਲੀ ਜੁੱਲੀ ਅਤੇ ਗੁੱਲੀ ਸਰ, ਮਗਰ ਸਾਡਾ ਸੰਤੋਖ ਦਾ ਜੀਵਨ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਬੰਦਾ ਅਸੀਂ ਇਹਨਾਂ ਫੋਰਸਾਂ ਕੋਲੋਂ ਕੰਮ ਲੈਣਾ ਹੈ, ਕਾਮ ਕੋਲੋਂ ਕੰਮ ਨਾ ਲਾਂਗੇ ਦੁਨੀਆ ਬੰਦ ਕਰਨ ਦਾ ਠੇਕਾ ਲਿਆ, ਕ੍ਰੋਧ ਕੋਲ ਕੰਮ ਨਾ ਲਾਓਗੇ ਤੇ ਜੰਗ ਕਿੱਦਾਂ ਲੜੋਗੇ, ਕ੍ਰੋਧ ਲੋਭ ਨਾ ਤੁਸੀਂ ਕਰੋਗੇ ਬਿਜ਼ਨਸ ਨਹੀਂ ਗਾਂ ਵਧਣੀ, ਉਹੀ ਤੁਸੀਂ ਬਹੁਤ ਲੈਣਾ ਉਸੇ ਫਿਕਰ 'ਚ, ਕਹਿੰਦੇ ਨੇ ਜਿਸ ਘਰ ਥੋੜ੍ਹੀ ਉਹਨੂੰ ਵੀ ਚਿੰਤਾ ਜਦੇ ਬਹੁਤ ਹੀ ਉਹਨੂੰ, ਕਾਮ ਕਰੋ ਇਹ ਬਾਣੀ 'ਚ ਲਿਖਿਆ ਸਾਡੀ, ਤੋ ਇਹ ਜਿਹੜੀ ਹੈ ਪੰਜ ਫੋਰਸ, ਲੋਭ ਮੋਹ ਹੰਕਾਰ ਹਮੇ, ਬਹੁਤ ਪਤਲੀ ਚੀਜ਼ ਹੈ, ਬਹੁਤ ਵੱਡੀ ਚੀਜ਼ ਹੈ, ਇਹ ਫਿਰ ਕਰ ਲਾਂਗੇ, ਪਹਿਲਾਂ ਆਓ ਪਹਿਲਾਂ ਸਾਡਾ ਕਿਹੜਾ ਫਤਿਹ ਕਰ ਲਈਏ ਆਪਣਾ, ਤੋ ਕਾਮ ਕੇ ਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜਾ, ਕਾਮ ਕੇ ਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜਾ। ਕਿਵਾੜੀ ਕਹਿੰਦੇ ਕਵਾੜਾਂ ਨੂੰ, ਦਰਵਾਜ਼ੇ ਦੇ ਜਿਹੜੇ ਫੱਟ ਹੁੰਦੇ ਆ ਦੋ ਕਵਾੜ, ਸੋ ਜਿਹੜਾ ਕਾਮ ਹੈ ਇਹਦੇ 'ਤੇ ਫੱਟੇ ਲੱਗੇ, ਸਭ ਤੋਂ ਪਹਿਲਾਂ ਫੱਟੇ ਖੋਲਾਂਗੇ ਅਤੇ ਕੁਛ ਅੰਦਰ ਲਾਂਗੇ, ਕਾਮ ਕੁਆਰੀ ਹੈ, ਕੁਆਰੀ ਕਹਿੰਦੇ ਕਵਾੜਾਂ ਨੂੰ, ਦਰਵਾਜ਼ਿਆਂ ਨੂੰ, ਔਰ ਦੁੱਖ ਸੁੱਖ ਹੈ ਜਿਹੜੇ ਸਾਨੂੰ ਵਿਆਪਦੇ ਇਹ ਪਹਿਰੇਦਾਰ ਆ ਉਹਨਾਂ ਦੇ ਦਰਬਾਨੀ ਦਰਵਾਜ਼ਿਆਂ ਦੇ ਆਲੇ ਦੁਆਲੇ ਪਹਿਰੇ ਵੀ ਦੋ ਰੱਖੇ ਹੈ। ਤੋ ਕਾਮ ਕੁਵਾਰੀ ਦੁੱਖ ਸੁੱਖ ਦਰਬਾਨੀ ਹੈ ਅਤੇ ਪਾਪ ਪੁੰਨ ਦਾ ਵੱਡਾ ਦਰਵਾਜ਼ਾ ਲੱਗਾ ਇਸ ਦੁਨੀਆਂ 'ਚ ਬੜਾ ਵੀ ਪਾਪ ਅਤੇ ਪੁੰਨ ਅੱਛੀਆਂ ਚੀਜ਼ਾਂ ਹੈ ਪਰ ਮਹਾਰਾਜ ਕਹਿੰਦੇ ਹੈ ਪੁੰਨ ਦਾਨ ਜਪ ਤਪ ਜੇਤੇ ਸਭ ਉਪਰੇ ਨਾਮ ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਕਾਮ। ਕਿਉਂ ਜੇ ਪਾਪ ਵੀ ਕਰੋਗੇ ਉਹਦਾ ਫਲ ਵੱਢਣ ਲਈ ਵਾਪਸ ਆਓਗੇ, ਪੁੰਨ ਵੀ ਕਰੋਗੇ ਨੇਕ ਕੰਮ ਵੀ ਕਰੋਗੇ ਉਹ ਵੀ ਤੁਸੀਂ ਵਾਪਸ ਆਓਗੇ ਉਹਦਾ ਫਲ ਵੱਢਣ, ਕਿਉਂਕਿ ਕਰਮ ਦਾ ਬੀਜ ਨਹੀਂ ਨਾਸ ਹੁੰਦਾ ਹੈ ਸਾਰੀ ਬਾਣੀ ਵੀ ਕਹਿੰਦੀ ਔਰ ਗੀਤਾ ਵੀ ਕਹਿੰਦੀ। ਕੋਈ ਕਰਮ ਕਰੋਗੇ ਨੇਕ ਕਰੋਗੇ ਉਹਦਾ ਤੁਹਾਨੂੰ ਨੇਕ ਫਲ ਮਿਲੇਗਾ ਔਰ ਜੇ ਮਾੜਾ ਕੰਮ ਕਰੋਗੇ ਉਹਦਾ ਤਾਂ ਮਿਲਣਾ ਹੀ ਮਾੜਾ। ਲੇਕਿਨ ਜਿਹੜੇ ਪਾਪ ਪੁੰਨ ਸਭ ਦਾਨ ਪੁੰਨ ਕਰਨੇ ਸਾਰੇ ਜਿੰਨੇ ਹੈ ਪਰ ਨਾਮ ਨਾ ਜਪਣਾ ਇਹ ਤਿੰਨਾਂ ਸਜ਼ਾਵਾਂ 'ਤੇ ਇਹਨਾਂ 'ਤੇ ਹੁੰਦੀਆਂ ਵੈ। ਪਾਣੀ 'ਚ ਸਾਫ ਲਿਖੇ ਆ ਵੀ ਜੇ ਤੁਸੀਂ ਪਾਪ ਪੁੰਨ ਔਰ ਸਭ ਨੇਕ ਤੋਂ ਨੇਕ ਕੰਮ ਵੀ ਕਰਦੇ ਹੋ ਤੁਹਾਡੀ ਧਰਮ ਰਾਜ ਦੇ ਪੇਸ਼ੀ ਪਊਗੀ ਉੱਥੇ ਉਹਨੇ ਫਲ ਦੇਣਾ ਤੁਹਾਨੂੰ। ਔਰ ਸਭ ਤੋਂ ਜ਼ਰੂਰੀ ਹੈ ਵੀ ਜਿਹੜੇ ਪਾਪ ਅਤੇ ਪਾਪ ਪੁੰਨ ਵੀ ਜਿਹੜੇ ਕਰਦੇ ਆ ਨੇਕ ਕੰਮ ਕਰਦੇ ਆ ਉਹਨਾਂ ਨੂੰ ਵੀ ਜਾਵੇਂ ਹੀ ਲਿਜਾਣਗੇ। ਕਿਉਂ ਜਿਹਨਾਂ ਨਾਲ ਪਾਪ ਕੀਤੇ ਆ ਉਹਨਾਂ ਨੂੰ ਤਾਂ ਬੁਰੀ ਹਾਲਤ ਕਰਕੇ ਲਿਜਾਂਦੇ ਆ ਧੱਕਮ ਧੱਕਾ ਮਾਰ ਸਭ ਕੁਛ ਅਤੇ ਜਿਹੜੇ ਜਿਹਨਾਂ ਨੇ ਨੇਕ ਕੰਮ ਕੀਤੇ ਭੈੜਾ ਕੰਮ ਨਹੀਂ ਕੀਤਾ ਉਹਨਾਂ ਨੂੰ ਗਾਂਧੀ ਅਤੇ ਨਹਿਰੂ ਵਾਂਗ ਲਿਜਾਂਦੇ ਆ ਹੱਥ ਕੜੀਆਂ ਉਹਨਾਂ ਨੂੰ ਵੀ ਲੱਗੀਆਂ ਪੁਲਿਸ ਹੀ ਲਗਾਈ ਹੈ ਪਰ ਉਹਨਾਂ ਨੂੰ ਰੱਖਿਆ ਬੜੇ ਥਾਂ ਜਾ ਕੇ ਉਹਨਾਂ ਨੂੰ ਨੇਕ ਕੰਮ ਦੇ ਫਾਇਦੇ ਹੈ ਪਰ ਜਾਓਗੇ ਜਮਾਂ ਦੇ ਨਾਲ ਜਮ ਇੱਜ਼ਤ ਨਾਲ ਲਿਜਾਣਗੇ। ਜੇ ਪਾਪ ਕੀਤਾ ਤਾਂ ਉਹ ਸਜਾਵਾਂ ਸਭ ਕੁਛ ਲਿਖੇ ਆ ਲੇਕਿਨ ਧਰਮ ਰਾਜ ਦੇ ਪੇਸ਼ ਹੋਊਗੀ ਅਤੇ ਜਿਹੜਾ ਪਾਪ ਪੁੰਨ ਦੀ ਬਜਾਏ ਇਹਨਾਂ ਇਹ ਵੀ ਕਰਦਾ ਇਹ ਮਤਲਬ ਜਿਹੜਾ ਪੁੰਨ ਹੈ ਥੋੜ੍ਹਾ ਬਹੁਤਾ ਕਰ ਲੈਂਦਾ ਸਭ ਕੁਛ ਕਰ ਲੈਂਦਾ ਲੇਕਿਨ ਸਭ ਤੋਂ ਉੱਚਾ ਸਮਝਦਾ ਹੈ ਵੀ ਹਰ ਹਰ ਨਾਮ ਸਭ ਤੋਂ ਉੱਪਰ ਹਰ ਹਰ ਪਾਮ ਗੁਰ ਪੂਰੇ ਦਿਹੜੇ ਉਹ ਹਰ ਨਾਮ ਜਿਹੜੇ ਨਾਮ ਦੀ ਇੰਨੀ ਵੈਲਿਊ ਦੱਸੀ ਸਾਰੀ ਬਾਣੀ ਨਾਮ ਦੀ ਮਹਿਮਾ ਉਹਦਾ ਫਾਇਦਾ ਇਹ ਹੈ ਵੀ ਉਹ ਤਿੰਨਾਂ ਸਜ਼ਾਵਾਂ ਤੋਂ ਬਰੀ ਹੁੰਦਾ ਨਾ ਉਹ ਜਮਾਂ ਦੇ ਨਾਲ ਜਾਂਦਾ ਨਾ ਉਹ ਧਰਮ ਰਾਜ ਦੇ ਪੇਸ਼ੀ ਪੈਂਦੀ ਉਹਦੀ ਸਿੱਧੀ ਰਾਸਤਾ ਸਿੱਧਾ ਕਨੈਕਸ਼ਨ ਰੱਬ ਨਾਲ ਹੁੰਦਾ ਅਤੇ ਉਹਦੇ ਲਈ ਲਿਖਿਆ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਧਰਮ ਰਾਜ ਦੇ ਨਹੀਂ ਜਾਂਦਾ ਬਲਕਿ ਧਰਮ ਰਾਜ ਜਦੋਂ ਉਹ ਰੂਹਾਂ ਇਹੋ ਜਿਹੀਆਂ ਜਾਂਦੀਆਂ ਉਹਨੂੰ ਉੱਠ ਕੇ ਆਪਣੀ ਕੁਰਸੀ ਤੋਂ ਦੇਖਣਾ ਆਉਂਦੇ ਵੀ ਆਹਾ ਉਹ ਬੰਦਾ ਜਾ ਰਿਹਾ। ਕਾਲ ਵੀ ਦੇ ਮਿਲੇ ਦੇ ਭੇਟ ਕਾਲ ਐਡਾ ਵੱਡਾ ਇੰਚਾਰਜ ਡੈਥ ਦਾ ਉਹ ਵੀ ਆਣ ਕੇ ਸਰੋਪਾ ਲੈ ਕੇ ਮਿਲਦਾ ਉਹ ਜੋ ਰੂਹਾਂ ਜਾਣ ਉਹਨਾਂ ਦਾ ਫਰੀਵੇ ਹੋਰ ਹੈ ਜਾਣ ਦਾ ਆ ਦੂਸਰਿਆਂ ਨੂੰ ਸਾਰੇ ਧਰਮ ਰਾਜ ਦੇ ਜਾਣਗੇ ਕਿਉਂਕਿ ਉਹਨੇ ਉੱਥੇ ਸਕਰੀਨ ਖੁੱਲ੍ਹੀ ਪਈ ਹੈ ਜਿੰਨੇ ਇੰਨਾ ਕੰਪਿਊਟਰ ਤੁਹਾਨੂੰ ਦਿੱਤੇ ਉਹਦੇ ਖਰੇ ਕਿੱਡੇ ਵੱਡੇ ਆ ਉਹ ਅੰਦਰ ਹੀ ਲਿਖਦੇ ਹੈ ਬੰਦੇ ਦੇ ਚਿੱਤਰ ਅਤੇ ਗੁਪਤ ਦੋ ਜਣੇ ਬੈਠੇ ਆ ਅੰਦਰ ਇਹ ਸਪਿਰਚੁਅਲ ਫੋਰਸਿਸ ਨੇ ਉਹਨਾਂ ਦੀਆਂ ਚਿੱਤਰ ਗੁਪਤ ਸਭ ਲਿਖਤੇ ਲੇਖਾ ਪਰ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਜਿਹੜਾ ਬੰਦਾ ਭਗਤੀ ਨਾਮ ਜਪਦਾ ਉਹਨਾਂ ਦਾ ਕੁਛ ਨਹੀਂ ਲਿਖਦੇ ਬਾਕੀ ਦੋਨੋਂ ਦੇਵਤੇ ਇੱਕ ਚੰਗਾ ਕੰਮ ਲਿਖਦੇ ਇੱਕ ਮੰਦਾ ਕੰਮ ਲਿਖਦੇ ਕੰਮਾਂ ਜਿਹੜਾ ਕੰਮ ਚੰਗੇ ਵਾਲੇ ਆ ਉਹਨੂੰ ਬਹੁਤ ਮੌਜ ਆ ਕਦੀ ਰੈਸਟ ਵੀ ਕਰ ਲੈਂਦਾ ਸਾਰਾ ਕੁਝ ਉਹ ਜਿਹੜਾ ਦੂਸਰਾ ਉਹ ਤਾਂ ਬਿਜੀ ਰਹਿੰਦਾ ਸਾਰਾ ਹੰਦ ਉਹ ਕਹਿੰਦੇ ਯਾਰ ਤੂੰ ਬੜੀ ਮਾਰਚ ਹੈ ਮੈਂ ਵੀ ਆਪਣੀ ਪਦਵੀ ਕਰਾਂ ਉਹ ਸਭ ਜਾ ਲਿਖ ਮਤ ਅਨਕੰਟਰੋਲ ਨਹੀਂ ਦੁਨੀਆ ਉਹਨੇ ਛੱਡੀ ਤਾਂ ਉਹ ਸਾਰਾ ਕਹਿ ਯਾਰ ਤੇ ਮੈਂ ਤੂੰ ਬੜੇ ਮੌਜਾਂ 'ਚ ਕਿਉਂਕਿ ਉਹ ਥੋੜ੍ਹੇ ਹੁੰਦੇ ਆ ਅਤੇ ਉਹ ਤੇ ਕਾਮ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕਮੀ ਦੇਖ ਛਿੜਕਿਆ ਇਸ ਕਰਕੇ ਇਹ ਤਿੰਨ ਸਜ਼ਾਵਾਂ ਸਮਝ ਗਏ ਔਰ ਇਹ ਨਹੀਂ ਕਰਨਾ ਵੀ ਅਸੀਂ ਪੁੰਨ ਕਰਨਾ ਨਹੀਂ ਹੈ ਜਪ ਤਪ ਕਰਨਾ ਸਭ ਕੁਝ ਕਰਨਾ ਕੀ ਹੈ ਮੇਜਰਿੰਗ ਸਟੇਕ ਹੈ ਕਈ ਨਾਲ ਨਾਮ ਜਪ ਸੋਨੇ 'ਤੇ ਸੁਹਾਗਾ ਹੋ ਗਈ ਨੇਕ ਕੰਮ ਕਰ ਨਾਲ ਨਾਮ ਜਪ ਤੂੰ ਇਸ ਕਰਕੇ ਤੂੰ ਜਿਹੜੀ ਨਾਮ ਜਪਦਾ ਗਿਆ ਤਿੰਨ ਸਜ਼ਾਵਾਂ ਇਹ ਨਹੀਂ ਮਿਲਣਗੀਆਂ ਅਤੇ ਸਾਰਸ ਕਾਮ, ਲੇਕਿਨ ਬਾਕੀਆਂ ਨੂੰ ਇਹ ਸਾਰੀ ਚੀਜ਼ ਹੈ ਸਾਫ਼ ਲਿਖੀ ਬਾਣੀ 'ਚ, ਅਸੀਂ ਪਿੱਛੇ ਖੋਲ੍ਹਦੇ ਆ ਰਹੇ ਹਾਂ। ਆਹ ਹੁਣ ਇਹਨਾਂ ਨੂੰ ਆਹ ਜਿਹੜੇ ਦੁਸ਼ਮਣ ਹੈ ਇਹਨਾਂ ਦੇ ਲਈ ਹੈ ਵੀ ਦਰਵਾਜ਼ੇ ਅਤੇ ਉਸ ਕਿਲ੍ਹੇ ਦੇ ਜਿਹੜੇ ਹੈ ਉਹ ਕਾਮ ਦੇ ਹੈ, ਦੁੱਖ ਸੁੱਖ ਉਹਦੇ 'ਤੇ ਪਹਿਰੇਦਾਰ ਸਾਡੇ ਹੈ, ਚੰਗੇ ਗੁਣ ਕਿਹੜੇ ਹੈ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਸੋਹਣਾ ਦੱਸਦੇ, ਦੁੱਖ ਸੁੱਖ ਦੋਨੋਂ ਸਮ ਕਰ ਜਾਂਦੇ ਔਰ ਮਾਨ ਅਪਮਾਨਾ ਹਰ ਸੋਗ 'ਤੇ ਰਹੇ ਅਤੀਤਾ, ਤਿੰਨ ਜੱਗੇ ਤੱਤ ਪਛਾਨਾ ਉਸਤਤ ਨਿੰਦਾ ਦੋ ਤੇ ਅੱਗੇ ਖੋਜੇ ਪਦ ਨਿਰਵਾਨਾ, ਜਨ ਨਾਨਕੇ ਖੇਲ ਕਠਨ ਹੈ ਕਿਨਹੂੰ ਗੁਰਮੁਖੇ ਜਾਂਦਾ। ਤੋ ਗੁਰਮੁਖੇ ਸਿਸਟਮ ਹੈ ਵੀ ਗੁਰੂ ਵਾਲਾ ਬਾਣ, ਔਰ ਉਸ ਤੋਂ ਬਾਅਦ ਜੋ ਗੁਰੂ ਸਾਡਾ ਗੁਰੂ ਕੌਣ ਹੈ, ਸ਼ਬਦ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਜੋ ਆਹ ਸ਼ਬਦ ਕਹਿ ਰਿਹਾ ਇਹਦੇ 'ਚੋਂ ਅਸੀਂ ਗਿਆਨ ਲੈ ਕੇ ਉਹ ਕੰਮ ਕਰਨਾ। ਇਸ ਕਰਕੇ ਦੋਨੋਂ ਦਰਵਾਜ਼ੇ ਕਾਮ ਕਵਾ ਦਰਵਾਜ਼ੇ ਲੱਗੇ ਆ, ਦੁੱਖ ਸੁੱਖ ਪਹਿਰੇਦਾਰ ਆ ਉਹਨਾਂ ਦੇ ਉੱਤੇ, ਅਤੇ ਪਾਪ ਪੁੰਨ ਵੱਡਾ ਦਰਵਾਜ਼ਾ ਲੱਗਾ ਅੱਗੇ, ਕ੍ਰੋਧ ਪ੍ਰਧਾਨ, ਕ੍ਰੋਧ ਮਹਾਂ ਬੜ ਧੁੰਦਰ ਕਹਿੰਦੇ ਆ ਸਾਨ ਨੂੰ, ਜਿਹੜਾ ਪਿੰਡੀ ਥਾਈਂ ਸਰਕਾਰੀ ਸਾਨ ਛੱਡਿਆ ਹੁੰਦਾ ਨਾ, ਸੱਪਾ ਲੱਗਾ ਹੁੰਦਾ ਜਿਹਦੇ ਪਿੱਛੇ, ਅਤੇ ਉਹ ਸਾਨ ਅੰਦਰ ਕ੍ਰੋਧ ਕਰਦੀ, ਦੇਖ ਹੀ ਲਓ ਮਾੜੀ ਜਿਹੀ ਗੱਲ ਹੋਏ ਖਾਲਸਾ ਮੁੱਛਾਂ ਨੂੰ ਤਾ ਦਿੰਦਾ ਸਾਰਾ, ਉਹ ਭਾਈ ਖਾਲਸਾ ਗਰੀਬੀ ਦਾ ਲਫ਼ਜ਼ ਹੈ, ਖਾਲਸਾ ਮੈਨੇ ਗੁਲਾਮ, ਅਸੀਂ ਗਾਂ ਦੱਸਾਂਗੇ ਸਾਰਾ ਕ੍ਰੋਧ ਸਾਰਾ। ਇਸ ਕਰਕੇ ਇਹ ਜਿਹੜੇ ਸਾਨੂੰ ਛੇਤੀ ਨਾਲ ਕ੍ਰੋਧ ਆ ਜਾਂਦਾ ਸਾਰੀ ਚੀਜ਼, ਉਹ ਮਹਾਰਾਜ ਕਹਿੰਦਾ ਵੀ ਇਹ ਕ੍ਰੋਧ ਤਾਂ ਪ੍ਰਧਾਨ ਬਣੇ ਆ ਅੰਦਰ, ਜਿੱਦਾਂ ਗੁਰਦੁਆਰੇ ਦਾ ਪ੍ਰਧਾਨ ਹੁੰਦਾ ਉਹਨੂੰ ਜਿਹੜਾ ਘੱਟ ਕ੍ਰੋਧ ਹੈ, ਲੇਕਿਨ ਦੋਨਾਂ ਨੂੰ ਸੈਕਟਰੀ ਨੂੰ ਅਤੇ ਪ੍ਰਧਾਨ ਸਾਹਿਬ ਨੂੰ ਸਾਰਾ ਫਿਕਰ ਹੀ ਹੁੰਦਾ ਵੀ ਉਹ ਕਦੀ ਗੋਲ ਆਪਣੇ ਵੱਲ ਖਿੱਚਦਾ, ਕਦੀ ਉਹ ਗੋਲ ਉੱਧਰ ਖਿੱਚਦਾ, ਉਹ ਸਾਰਿਆਂ ਨੂੰ ਸਾਰੇ ਲੱਗੇ ਇਸ ਮਾਇਆ ਦੇ ਅੰਦਰ ਹੈ। ਤੋ ਪ੍ਰਧਾਨ ਸਾਹਿਬ ਵੀ ਆ ਗਏ ਕ੍ਰੋਧ ਪ੍ਰਧਾਨ, ਮਹਾਂ ਬੜ ਦੁੰਦਰ, ਦੁੰਦਰ ਕਹਿੰਦੇ ਸਾਹ ਨੰਗ ਪ੍ਰਕਾਰੇ ਮਾਰ ਰਿਹਾ, ਦੁੰਦਰ ਮੈਂ ਅਤੇ ਮਨ ਜਿਹੜਾ ਹੈ ਇਹਨਾਂ 'ਤੇ ਸਾਰਿਆਂ ਦੇ ਉੱਤੇ ਉਹ ਰਾਜਾ ਹੁੰਦਾ ਵਾਲੀ ਕੰਟਰੋਲ, ਇਹਨੂੰ ਰਾਜੇ ਨੂੰ ਫੜਨਾ ਕਬੀਰ ਸਾਹਿਬ ਨਾ, ਪਕੜਿਓ ਗੱਢ ਕੋ ਰਾਜਾ, ਜੋ ਰਾਜਾ ਨਾ ਗੜ ਦਾ ਫੜੋਵੇ ਝੰਡਾ ਕਹਿੰਦਾ। ਉਸ ਕਰਕੇ ਜਿਹੜਾ ਮਨ ਹੈ ਉਹਦੇ 'ਤੇ ਆਣ ਗਿਆ ਅਖੀਰਲੀਆਂ ਤੁੱਕਾਂ, ਬਾਕੀ ਗਿਆਨ ਅਸੀਂ ਅੱਗੇ ਜਾ ਕੇ ਲਾਂਗੇ। ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਮੈਂ, ਮਾਨ ਮਾਵਾਸੀ ਰਾਜਾ।
ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਮੈਂ, ਮਾਨ ਮਾਵਾਸੀ ਰਾਜਾ।
ਇਹ ਮਨ ਕਿੱਦਾਂ ਕਾਬੂ ਆਏ ਆ, ਉਹ ਆਪਾਂ ਜਿਹੜਾ ਉਹ ਕੰਮ ਕਰਨ ਵਾਲਾ ਜੋ ਗੁਰੂ ਨਾਨਕ ਦਾ ਇਲਾਜ ਜਾਂ ਬਾਣੀ ਸਾਡੀ ਦੱਸਦੀ ਹੈ, ਉਹ ਦੱਸਦੀ ਹੈ ਪ੍ਰਭ ਕਿਰਪਾ ਤੇ ਮਨ ਵਾਸੇ ਆਇਆ, ਨਾਨਕ ਗੁਰਮੁਖੇ ਤਰੀ ਤਿੰਨ ਮਾਇਆ।
ਪ੍ਰਭ ਕਿਰਪਾ ਤੇ ਮਨ ਵਾਸੇ ਆਇਆ, ਗੁਰ ਕਿਰਪਾ ਤੇ ਤਰੀ ਮਾਇਆ।
ਜਾਸ ਜਪਤ ਜਪ ਕੇ ਹੋਣਾ, ਜਾਸ ਜਪਤ ਜਾਸ ਜਪਤ ਭਾਂ ਅਪਦਾ ਜਾਏ, ਤਾਵਤ ਮਨੁਆ ਆਵੈ ਠਾਏ।
ਜਾਸ ਜਪਤ ਭਾਂ ਅਪਦਾ ਜਾਏ, ਤਾਵਤ ਮਨੁਆ
ਜਪ ਕੇ ਹੀ ਸਭ ਕੁਛ ਹੋਣਾ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਮੈਂ ਤੇ ਲੱਗਾ ਹੀ ਰਹਿਣਾ ਦਿਨ ਰਾਤ,
ਇੱਕ ਆਰਦੇ ਉਰਦ ਦਿਨ ਰਾਤ, ਆਰਦੇ ਉਰਦ ਦਿਨ ਰਾਤ।
ਸੇਖੋ
ਸਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।